And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਅਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਦੱਸ ਦਵਾਂ ਜੀ, ਵਾਸੂ ਜੀ ਅੱਜ ਮੋਰਨਿੰਗ ਸੈਗਮੈਂਟ ਵਾਸਤੇ ਛੁੱਟੀ 'ਤੇ ਨੇ, ਸੋ ਕਿਸੇ ਨਿੱਜੀ ਰੁਝੇਵੇਂ ਕਰਕੇ ਉਹ ਅੱਜ ਸਵੇਰ ਵਾਲੇ ਇਸ ਸੈਗਮੈਂਟ ਸ਼ਾਮਿਲ ਨਹੀਂ ਹੋ ਪਾ ਰਹੇ, ਪਰ ਸ਼ਾਮ ਵਾਲਾ ਪ੍ਰੋਗਰਾਮ ਉਹ ਜ਼ਰੂਰ ਕਰਨਗੇ ਫਰੋਮ 7 to 9 PM। ਅੱਛਾ, ਅੱਜ ਬੈਂਕ ਆਫ ਕੈਨੇਡਾ ਵੱਲੋਂ ਇਨਫਲੇਸ਼ਨ ਨੰਬਰਸ ਸਾਂਝੇ ਕੀਤੇ ਗਏ ਨੇ। ਜੁਲਾਈ ਦੇ ਵਿੱਚ ਕੈਨੇਡੀਅਨ ਇਨਫਲੇਸ਼ਨ 3% ਰਹੀ ਆ, ਹੈੱਡਲਾਈਨ ਇਨਫਲੇਸ਼ਨ ਨੰਬਰ 3% ਰਿਹਾ। ਬੈਂਕ ਆਫ ਕੈਨੇਡਾ ਦਾ ਜੋ ਟਾਰਗੇਟ ਹੁੰਦਾ ਉਹ ਇਹ ਹੁੰਦਾ ਕਿ 2 to 3% ਦੇ ਵਿਚਕਾਰ ਜੇ ਇਨਫਲੇਸ਼ਨ ਰਹੇ ਤਾਂ ਉਹਨੂੰ ਕੰਫਰਟੇਬਲ ਇੱਕ ਲੈਵਲ ਮੰਨਿਆ ਜਾਂਦਾ, ਪਰ ਜਿਹੜਾ ਇਹ ਲੈਵਲ ਹੈ ਐਤਕੀ ਉਹਦੇ ਬਿਲਕੁਲ ਜਿਹੜੇ ਜਿਹੜੀ ਉਹਦੀ ਚੋਟੀ ਦੀ ਸਿਖਰ ਦੀ ਸੀਮਾ ਉੱਥੇ ਪਹੁੰਚ ਗਿਆ 3%। ਪਿਛਲੇ ਮਹੀਨੇ ਜਿਹੜੀ ਇਨਫਲੇਸ਼ਨ ਦਾ ਨੰਬਰ ਸੀ ਉਹ 2.8% 'ਤੇ ਆਇਆ ਸੀ। ਜੇ ਤੁਸੀਂ ਮੰਥ ਓਵਰ ਮੰਥ ਵੇਖੋ ਕਿ ਜੂਨ ਦੇ ਮਹੀਨੇ ਜੁਲਾਈ ਦੇ ਵਿੱਚ ਕੀਮਤਾਂ 'ਚ ਕਿੰਨਾ ਵਾਧਾ ਹੋਇਆ ਤਾਂ ਉਹ 0.5% ਦਾ ਵਾਧਾ ਹੈ। ਸੋ 0.5% ਕੀਮਤਾਂ ਜੂਨ ਤੋਂ ਲੈ ਕੇ ਜੁਲਾਈ ਦੇ ਵਿਚਕਾਰ ਵੱਧ ਗਈਆਂ। ਸਭ ਤੋਂ ਵੱਡੇ ਜਿਹੜੇ ਕੰਟਰੀਬਿਊਟਿੰਗ ਫੈਕਟਰਸ ਰਹੇ ਕਿ ਇਨਫਲੇਸ਼ਨ ਦੇ ਵਿੱਚ ਇੰਨਾ ਵਾਧਾ ਹੋਇਆ, ਕਿਉਂ, ਗੈਸੋਲੀਨ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ, ਪਿਛਲੇ ਸਾਲ ਦੀ ਜੁਲਾਈ ਨਾਲੋਂ ਇਸ ਸਾਲ ਦੀ ਜੁਲਾਈ ਦੇ ਵਿੱਚ 25.7% ਵੱਧ ਗਈਆਂ। ਸੋ ਸਭ ਤੋਂ ਵੱਡਾ ਯੋਗਦਾਨ ਇਸ CPI ਦੇ ਨੰਬਰ ਵਿੱਚ, ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਨੰਬਰ ਵਿੱਚ, ਗੈਸੋਲੀਨ ਦੀਆਂ ਕੀਮਤਾਂ ਨੇ ਪਾਇਆ ਹੈ। ਕਿਰਾਏ ਪਿਛਲੇ ਸਾਲ ਦੇ ਮੁਕਾਬਲੇ ਓਵਰਆਲ, ਇਹ ਨੈਸ਼ਨਲ ਐਵਰੇਜ ਆ, 2.5% ਵਧੇ ਨੇ। ਸੋ ਉਹਨਾਂ ਨੇ 2.5% ਕਿਰਾਏ ਦੇ ਵਾਧੇ ਨੇ ਇਹਦੇ ਵਿੱਚ ਯੋਗਦਾਨ ਪਾਇਆ। ਜਿਹੜਾ ਭੋਜਨ ਅਸੀਂ ਰੈਸਟੋਰੈਂਟਸ ਤੋਂ ਖਰੀਦਦੇ ਹਾਂ ਉਹਦੇ ਵਿੱਚ 2.9% ਦਾ ਵਾਧਾ ਹੋਇਆ। ਸੋ ਦੈਟ ਹੈਜ਼ ਬੀਨ ਵਨ ਆਫ ਦ ਰੀਜ਼ਨਸ। ਏਅਰ ਟਰਾਂਸਪੋਰਟੇਸ਼ਨ ਦੇ ਵਿੱਚ 12% ਦਾ ਵਾਧਾ ਅਤੇ ਟਰੈਵਲ ਐਂਡ ਟੂਰਸ ਦੇ ਵਿੱਚ 15.2% ਦੇ ਵਾਧੇ ਨੇ ਇਨਫਲੇਸ਼ਨ ਦੇ ਉੱਪਰ, ਜਿਹੜਾ ਅਪਵਰਡ ਪ੍ਰੈਸ਼ਰ ਪਾਇਆ ਹੈ। ਜਿਹੜੀਆਂ ਚੀਜ਼ਾਂ ਦੇ ਵਿੱਚ ਕਟੌਤੀ ਹੋਈ ਹੈ ਪਿਛਲੇ ਸਾਲ ਦੇ ਮੁਕਾਬਲੇ ਉਹ ਕੀ ਆ? ਹੋਮ ਓਨਰਸ ਰਿਪਲੇਸਮੈਂਟ ਕੋਸਟ, ਕਿ ਜਿਹੋ ਜਿਹਾ ਘਰ ਤੁਹਾਡਾ ਹੈ ਜੇ ਤੁਹਾਨੂੰ ਉਸੇ ਤਰ੍ਹਾਂ ਦਾ ਘਰ ਬਣਾਉਣਾ ਪਵੇ, ਉਹਨੂੰ ਰਿਪਲੇਸ ਕਰਨਾ ਪਏ, ਤਾਂ ਉਸ ਲਾਗਤ ਦੇ ਵਿੱਚ 2.1% ਦੀ ਗਿਰਾਵਟ ਪਿਛਲੇ ਸਾਲ ਨਾਲੋਂ ਦਰਜ ਕੀਤੀ ਗਈ ਹੈ। ਸੋ ਜੇ ਪਿਛਲੇ ਸਾਲ ਦੇ ਕੰਪੈਰੇਟਿਵਲੀ ਮੰਨ ਲਓ ਉਸੇ ਤਰ੍ਹਾਂ, ਜੇ ਕਿਸੇ ਨੇ ਲਾਸਟ ਈਅਰ ਘਰ ਬਣਾਇਆ ਸੀ, ਐਂਡ ਇਹ ਅਕਰੋਸ ਦ ਕੰਟਰੀ ਐਵਰੇਜ ਹੈ, ਇਹ ਅਲੱਗ ਅਲੱਗ ਰੀਜਨਸ ਦੇ ਵਿੱਚ ਨੰਬਰ ਵੱਖਰਾ ਹੋ ਸਕਦਾ, ਜਿਹਨੇ ਪਿਛਲੇ ਸਾਲ ਘਰ ਬਣਾਇਆ ਸੀ ਉਹਦਾ ਜਿੰਨਾ ਵੀ ਉਸ ਘਰ ਨੂੰ ਉਸਾਰੀ ਕਰਨ ਉੱਪਰ ਖਰਚਾ ਆਇਆ ਸੀ, ਜੇ ਉਸੇ ਤਰ੍ਹਾਂ ਦਾ ਘਰ ਇਸ ਸਾਲ ਬਣਾਉਣਾ ਹੋਵੇ ਤਾਂ 2.1% ਔਨ ਐਵਰੇਜ ਘੱਟ ਖਰਚਾ ਆਏਗਾ। ਜਿਹੜੀ ਬਾਕੀ ਕੋਈ ਅਕੋਮੋਡੇਸ਼ਨ ਦੇ ਨਾਲ ਰਿਲੇਟਡ ਐਕਸਪੈਂਸਿਸ ਨੇ ਉਹਨਾਂ ਦੇ ਵਿੱਚ 1.8% ਦੀ ਗਿਰਾਵਟ ਆਈ ਹੈ। ਨੈਚੁਰਲ ਗੈਸ ਪਿਛਲੇ ਸਾਲ ਦੇ ਮੁਕਾਬਲੇ 7.5% ਘਟੀ ਆ। ਹਾਊਸ ਹੋਲਡ ਅਪਲਾਇੰਸਿਸ ਲਗਭਗ 4% ਸਸਤੇ ਹੋਏ ਨੇ, ਅਤੇ ਫਰਨੀਚਰ ਦੀਆਂ ਕੀਮਤਾਂ ਦੇ ਵਿੱਚ ਵੀ 1.5% ਦੀ ਗਿਰਾਵਟ ਦਰਜ ਕੀਤੀ ਗਈ ਆ। ਸੋ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੇ ਮਹਿੰਗਾਈ ਦਰ ਨੂੰ ਥੋੜ੍ਹਾ ਘਟਾਉਣ ਦੇ ਵਿੱਚ ਯੋਗਦਾਨ ਪਾਇਆ, ਪਰ ਜਿਹੜੀਆਂ ਪਹਿਲਾਂ ਚੀਜ਼ਾਂ ਡਿਸਕਸ ਕੀਤੀਆਂ ਸੀ, ਗੈਸੋਲੀਨ, ਰੈਂਟ, ਏਅਰ ਟਰਾਂਸਪੋਰਟੇਸ਼ਨ, ਉਹਨਾਂ ਨੇ ਮਹਿੰਗਾਈ ਦਰ ਨੂੰ ਹੋਰ ਵਧਾਉਣ ਦੇ ਵਿੱਚ ਯੋਗਦਾਨ ਪਾਇਆ। ਐਂਡ ਕਲੀਅਰਲੀ ਕਿ ਜਿਹੜੀਆਂ ਚੀਜ਼ਾਂ ਨੇ ਇਨਫਲੇਸ਼ਨ ਦੇ ਉੱਪਰ ਅਪਵਰਡ ਪ੍ਰੈਸ਼ਰ ਪਾਇਆ, ਉਹਨੂੰ ਤਾਂ ਨੂੰ ਚੱਕਣ ਵਾਸਤੇ ਦਬਾਅ ਪਾਇਆ, ਉਹਨਾਂ ਦਾ ਜ਼ੋਰ ਜ਼ਿਆਦਾ ਰਿਹਾ ਹੈ। ਇਸੇ ਕਰਕੇ ਇਨਫਲੇਸ਼ਨ ਜਿਹੜੀ CPI ਹੈ ਉਹ 3% 'ਤੇ ਜਾ ਪਹੁੰਚੀ ਹੈ ਜੁਲਾਈ ਦੇ ਵਿੱਚ। ਇਹਦੇ ਵਿੱਚ ਕੁਝ ਵੱਖੋ ਵੱਖਰੇ ਹੋਰ ਇੰਡੀਕੇਟਰਸ ਵੀ ਹੁੰਦੇ ਨੇ। ਇੱਕ CPI ਕਾਮਨ, ਉਹ 2.7% ਦਰਜ ਕੀਤੀ ਗਈ ਆ। CPI ਕਾਮਨ ਕੀ ਸ਼ਾਇ ਹੈ ਕਿ ਜਿਹੜੀਆਂ ਚੀਜ਼ਾਂ, ਕਿਉਂਕਿ ਜਿਹੜੀਆਂ ਬਾਸਕਿਟ ਆਫ ਗੁੱਡਸ ਦਾ ਐਨਾਲਿਸਿਸ ਕੀਤਾ ਜਾਂਦਾ ਇਹ ਰਿਪੋਰਟ ਤਿਆਰ ਕਰਨ ਦੇ ਲਈ, ਉਹਨਾਂ ਦੇ ਵਿੱਚੋਂ ਜਿਹੜੀਆਂ ਸਭ ਤੋਂ ਆਮ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੀ ਜਿਹੜੀ ਇਨਫਲੇਸ਼ਨ ਆ ਉਹ 2.7% ਰਹੀ ਆ। CPI ਮੀਡੀਅਨ ਉਹ ਤਕਰੀਬਨ 2% 'ਤੇ ਪਹੁੰਚੀ ਆ। ਸੋ CPI ਮੀਡੀਅਨ ਕੀ ਆ ਕਿ ਸਾਰੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਨੂੰ ਇੱਕ ਔਰਡਰ ਦੇ ਵਿੱਚ ਲਿਖ ਲਿਆ ਜਾਂਦਾ, ਵੀ ਮੰਨ ਲਓ ਅਸੈਂਡਿੰਗ ਔਰਡਰ ਦੇ ਵਿੱਚ ਲਿਖ ਲਿਆ ਕਿ ਘੱਟ, ਸਭ ਤੋਂ ਘੱਟ, ਫਿਰ ਵੱਧਦੀਆਂ ਵੱਧਦੀਆਂ ਵੱਧਦੀਆਂ, ਕਿਸੇ ਵੀ ਔਰਡਰ 'ਚ ਲਿਖ ਲਓ, ਵੀ ਤਰਤੀਬ ਵਾਰ ਲਿਖ ਲਿਆ। ਉਹਦੇ ਵਿੱਚ ਜਿਹੜਾ ਮਿਡਲ ਦੇ ਵਿੱਚ ਜਿਹੜਾ ਨੰਬਰ ਆਉਂਦਾ ਕਿ ਕਿਹੜਾ ਮੀਡੀਅਨ ਪ੍ਰਾਈਸ ਆ, ਉਹ ਕੀ ਆ, ਉਹ 2% ਰਹੀ। ਜਿਹੜੀ CPI ਟ੍ਰਿਮ ਆ, CPI ਟ੍ਰਿਮ 'ਚ ਕੀ ਕਰਦੇ ਆ ਕਿ ਸਾਰੀਆਂ ਦੇਖੀਆਂ ਕਿ ਕਿਹੜੀਆਂ ਕੀਮਤਾਂ ਦੇ ਵਿੱਚ ਕਿੰਨਾ ਵਾਧਾ ਹੋਇਆ, ਫਿਰ ਜਿਹੜੀ ਚੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਅਤੇ ਜਿਹੜੀ ਚੀਜ਼ ਦੇ ਵਿੱਚ ਸਭ ਤੋਂ ਘੱਟ ਵਾਧਾ ਹੋਇਆ ਉਹਨਾਂ ਨੂੰ ਘਟਾ ਦਿੱਤਾ ਜਾਂਦਾ। ਸੋ 10% ਆਫ ਦਾ ਟੋਪ ਐਂਡ 10% ਆਫ ਦਾ ਬੋਟਮ, ਉਹਨੂੰ ਘਟਾ ਕੇ ਦੇਖਿਆ ਜਾਂਦਾ ਕਿ CPI ਟ੍ਰਿਮ ਆ ਉਹ 1.9% 'ਤੇ ਆ। ਸੋ ਇਹ ਨੰਬਰ ਸਮਝਣੇ ਜਾਂ ਇਹਨਾਂ ਬਾਰੇ ਗੱਲ ਕਰਨੀ ਇੰਪੋਰਟੈਂਟ ਕਿਉਂ ਆ? ਇਸ ਕਰਕੇ ਕਿਉਂਕਿ ਜਦੋਂ ਅਸੀਂ ਹੈੱਡਲਾਈਨ ਨੰਬਰ ਵੇਖਦੇ ਹਾਂ ਕਿ 3% 'ਤੇ ਆ ਇਨਫਲੇਸ਼ਨ, ਜੋ ਕਿ ਬੈਂਕ ਆਫ ਕੈਨੇਡਾ ਦੇ ਟਾਰਗੇਟ ਮੁਤਾਬਕ, ਕਿਉਂਕਿ ਬੈਂਕ ਆਫ ਕੈਨੇਡਾ ਇਹ ਚਾਹੁੰਦਾ ਕਿ 2-3% ਦੇ ਵਿੱਚ ਰਹੇ ਮਹਿੰਗਾਈ ਦਰ ਤਾਂ ਉਹ ਠੀਕ ਆ। ਵੈਸੇ ਤਾਂ ਉਹ ਚਾਹੁੰਦੇ ਨੇ ਵੀ ਜਿੰਨੀ 2% ਦੇ ਨੇੜੇ ਰਹੇ ਓਨਾ ਬਿਹਤਰ, ਪਰ ਜੇ 2-3 ਦੇ ਵਿੱਚ ਰਹੇ ਤਾਂ ਉਹਨੂੰ ਠੀਕ ਆ, ਵੀ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ, ਉਹਨੂੰ ਉਹ ਬਹੁਤਾ ਅਲਾਰਮਿੰਗ ਨਹੀਂ ਸਮਝਦੇ। ਪਰ ਹੁਣ ਜੇ 3% 'ਤੇ ਪਹੁੰਚ ਗਈ ਆ ਤਾਂ ਫਿਰ ਕੀ ਹੁਣ ਖਤਰੇ ਦੀ ਘੰਟੀ ਵੱਜਦੀ ਨਜ਼ਰ ਆ ਰਹੀ ਹੈ? ਉਸ ਚੀਜ਼ ਨੂੰ ਕਲੈਰੀਫਾਈ ਕਰਦੇ ਨੇ ਆਹ ਜਿਹੜੇ 3 ਮੈਜਰਸ ਨੇ, CPI ਕਾਮਨ, CPI ਮੀਡੀਅਨ ਅਤੇ CPI ਟ੍ਰਿਮ। CPI ਕਾਮਨ ਰਿਹਾ 2.7%, ਜੋ ਕਿ ਹਾਲਾਂਕਿ ਜੂਨ ਦੇ ਨਾਲੋਂ ਵਧਿਆ ਹੋਇਆ, ਜੂਨ ਦੇ ਵਿੱਚ 2.6% ਸੀ। CPI ਮੀਡੀਅਨ ਰਿਹਾ 2% ਈਅਰ ਓਵਰ ਈਅਰ, ਜੋ ਕਿ ਜੂਨ ਦੇ ਵਿੱਚ 1.9% ਸੀ। ਅਤੇ CPI ਟ੍ਰਿਮ ਉਹ ਸੇਮ ਰਿਹਾ 1.9% 'ਤੇ। ਤੁਹਾਨੂੰ ਯਾਦ ਹੋਏਗਾ ਬੈਂਕ ਆਫ ਕੈਨੇਡਾ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਦੇ ਵੀ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕੀਤੀ ਆ ਤਾਂ ਉਹਦੇ ਵਿੱਚ ਭਾਵੇਂ ਰੇਟ ਉਹਨਾਂ ਨੇ ਹੋਲਡ ਕੀਤਾ, ਪਰ ਇਹ ਗੱਲ ਕਹਿੰਦੇ ਰਹੇ ਨੇ ਕਿ ਜੀ ਅਸੀਂ ਹਾਲ ਦੀ ਘੜੀ ਇਨਫਲੇਸ਼ਨ ਦੇ ਵਿੱਚ ਜੋ ਕੁਝ ਅਜਿਹੇ ਫੈਕਟਰਸ ਨੇ ਨਾ ਜਿਹੜੇ ਕਿ ਵੋਲੇਟਿਲਿਟੀ ਜ਼ਿਆਦਾ ਕ੍ਰੀਏਟ ਕਰ ਰਹੇ ਨੇ, ਜਿਹਦੇ ਕਰਕੇ ਉਤਾਰ ਚੜ੍ਹਾਅ ਜ਼ਿਆਦਾ ਆ ਰਿਹਾ, ਕਿਉਂਕਿ ਮਿਡਲ ਈਸਟ ਵਾਰ ਕਰਕੇ ਅਤੇ ਹੋਰ ਚੀਜ਼ਾਂ ਕਰਕੇ, ਵੀ ਅਸੀਂ ਉਹਨਾਂ ਨੂੰ ਅਜੇ ਨਜ਼ਰਅੰਦਾਜ਼ ਜਾਂ ਉਹਨਾਂ ਤੋਂ ਪਰੇ ਦੇਖਣ ਦੀ ਅਸੀਂ ਇਸ ਵੇਲੇ ਪੋਲਿਸੀ ਅਪਣਾਈ ਹੋਈ ਆ। ਸੋ ਜੇ ਤੁਸੀਂ ਇਹ ਦੇਖਦੇ ਹੋ ਕਿ ਇਨਫਲੇਸ਼ਨ ਦੇ ਵਿੱਚ ਹੋਇਆ ਵਾਧਾ ਜ਼ਿਆਦਾਤਰ ਗੈਸੋਲੀਨ ਦੀਆਂ ਕੀਮਤਾਂ ਵਿਚਲੇ ਵਾਧੇ ਕਰਕੇ, ਕਿਉਂਕਿ ਮਿਡਲ ਈਸਟ ਕੌਨਫਲਿਕਟ ਆ ਉਹਦੇ ਕਰਕੇ ਹੋਇਆ, ਜਾਂ ਫਿਰ ਇੱਕ ਜਿਹੜੀ ਟਰੈਵਲ ਐਂਡ ਟੂਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਉਹਦਾ ਰੀਜ਼ਨ ਕੀ ਸੀ ਕਿ ਜੁਲਾਈ ਮਹੀਨੇ ਵਰਲਡ ਕੱਪ ਚੱਲਦਾ ਸੀ ਅਤੇ ਵਰਲਡ ਕੱਪ ਕਰਕੇ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਆਏ ਅਤੇ ਜਿਹੜੇ ਕੋਈ ਟੂਰ ਪੈਕੇਜਿਸ ਸੀਗੇ, ਏਅਰ ਟਰੈਵਲ ਦੀਆਂ ਟਿਕਟਾਂ ਅਤੇ ਹੋਰ ਜਿਹੜੀ ਰਿਹਾਇਸ਼ ਦਾ ਖਰਚਾ ਵਗੈਰਾ ਸੀ ਉਹ ਜ਼ਿਆਦਾ ਹੋਇਆ ਸੀ। ਸੋ ਉਹ ਵੀ ਇੱਕ ਵੋਲੇਟਾਈਲ ਫੈਕਟਰ ਸੀ, ਕਿਉਂਕਿ ਬੈਂਕ ਆਫ ਕੈਨੇਡਾ ਇਹ ਵੇਖਣਾ ਚਾਹੁੰਦਾ ਵੀ ਕੋਈ ਅਜਿਹੀ ਚੀਜ਼ 'ਤੇ ਨਹੀਂ ਜਿਹੜੀ ਕਿ ਸਥਾਈ ਤੌਰ 'ਤੇ ਇਨਫਲੇਸ਼ਨ ਕ੍ਰੀਏਟ ਕਰ ਰਹੀ ਆ, ਕਿਉਂਕਿ ਜੇ ਮਹਿੰਗਾਈ ਦਰ ਦੇ ਵਿੱਚ ਵਾਧਾ ਕਰਨ ਵਾਲੀ ਕੋਈ ਚੀਜ਼ ਇਹੋ ਜਿਹੀ ਆ ਜਿਹੜੇ ਕਿ ਇੱਕ ਸਥਾਈ ਕੰਟਰੀਬਿਊਟਰ ਆ, ਤਾਂ ਫਿਰ ਬੈਂਕ ਆਫ ਕੈਨੇਡਾ ਵਾਸਤੇ ਇਹ ਮਜਬੂਰੀ ਬਣ ਜਾਂਦੀ ਹੈ ਕਿ ਇੰਟਰਸਟ ਰੇਟ ਦੇ ਵਿੱਚ ਵਾਧਾ ਕੀਤਾ ਜਾਵੇ। ਇੰਟਰਸਟ ਰੇਟ ਦੇ ਵਿੱਚ ਕੀਤਾ ਵਾਧਾ, ਡਿਮਾਂਡ ਘਟੇਗੀ, ਡਿਮਾਂਡ ਘਟੇਗੀ ਤਾਂ ਕੀਮਤਾਂ ਘਟਣਗੀਆਂ, ਤਾਂ ਅਲਟੀਮੇਟਲੀ ਚੀਜ਼ਾਂ ਬਰਾਬਰ ਹੋ ਜਾਣਗੀਆਂ। ਪਰ ਜੇ ਰੀਜ਼ਨਸ ਇਹ ਨੇ ਕਿ ਮਿਡਲ ਈਸਟ ਦੀ ਵਾਰ ਉਹਦੇ ਕਰਕੇ ਤੇਲ ਮਹਿੰਗਾ ਹੋਇਆ ਅਤੇ ਵਰਲਡ ਕੱਪ ਫੀਫਾ ਵਾਲੇ ਮੈਚਿਸ ਕਰਕੇ ਇੱਥੇ ਲੋਕਾਂ ਦੀ ਗਿਣਤੀ ਵਧੀ ਅਤੇ ਉਸ ਕਰਕੇ ਕੁਝ ਜਿਹੜੀ ਟਰੈਵਲ ਐਂਡ ਟੂਰ ਦੇ ਜਿਹੜੇ ਖਰਚੇ ਸੀ ਜਾਂ ਉਹਦੀ ਲਾਗਤ ਸੀ ਉਹ ਵਧੀ, ਅਤੇ ਇਹ ਟੈਂਪਰੇਰੀ ਚੀਜ਼ਾਂ ਨੇ। ਪਰ ਸਮੱਸਿਆ ਇਸ ਵੇਲੇ ਇਹ ਹੈ ਕਿ ਮਿਡਲ ਈਸਟ ਵਾਰ ਨੂੰ ਕਿੰਨਾ ਚਿਰ ਤੱਕ ਬੈਂਕ ਆਫ ਕੈਨੇਡਾ ਇੱਕ ਟੈਂਪਰੇਰੀ ਸਮੱਸਿਆ ਵਜੋਂ ਕੰਸਿਡਰ ਕਰਦਾ ਰਹਿ ਸਕਦਾ, ਕਿਉਂਕਿ ਅਜੇ ਵੀ ਉੱਥੇ ਸਗੋਂ ਹੁਣ ਤਾਂ ਸਮੱਸਿਆ ਹੋਰ ਜ਼ਿਆਦਾ ਵਧੀ ਜਾਂਦੀ ਆ, ਕੋਈ ਵੀ ਉਹਦਾ ਜਿਹੜਾ ਨਿਪਟਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਭਾਵੇਂ ਬੰਬ ਨਹੀਂ ਡਿੱਗ ਰਹੇ ਅਜੇ, ਪਰ ਸਟੇਟ ਆਫ ਹੋਰਮੂਜ਼ ਬੰਦ ਹੈ, ਅਤੇ ਸਟੇਟ ਆਫ ਹੋਰਮੂਜ਼ ਬੰਦ ਹੋਣ ਦਾ ਮਤਲਬ ਇਹ ਹੈ ਕਿ ਤੇਲ ਦੀਆਂ ਕੀਮਤਾਂ ਦੇ ਉੱਪਰ, ਕੱਚੇ ਤੇਲ ਦੀਆਂ ਕੀਮਤਾਂ ਦੇ ਉੱਪਰ ਜੋ ਇੱਕ ਅਪਵਰਡ ਪ੍ਰੈਸ਼ਰ ਆ ਉਹ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ। ਸੋ ਇੱਕ ਤਾਂ ਇਹ ਗੱਲ ਆ। ਅੱਛਾ, ਬਾਕੀ ਇਹਦੇ 'ਚ ਇਹ ਵੀ ਦੇਖੀਏ ਕਿ ਜਿਹੜੀ ਟਰੈਵਲ ਐਂਡ ਟਰਾਂਸਪੋਰਟੇਸ਼ਨ ਦੇ ਵਿੱਚ 15.2% ਦਾ ਵਾਧਾ ਹੋਇਆ ਈਅਰ ਓਵਰ ਈਅਰ, ਐਂਡ ਉਹਦਾ ਰੀਜ਼ਨ ਉਹੀ ਸੀ ਕਿ ਫਲਾਈਟ ਮਹਿੰਗੀ ਹੋਈ ਸੀ, ਹੋਟਲ ਮਹਿੰਗੇ ਹੋਏ ਸੀ ਫੀਫਾ ਵਰਲਡ ਕੱਪ ਕਰਕੇ। ਫੂਡ ਅਤੇ ਗਰੋਸਰੀਜ਼, ਫੂਡ ਇਨਫਲੇਸ਼ਨ ਇੱਕ ਅਜਿਹਾ ਇਸ ਵੇਲੇ ਟੌਪਿਕ ਆ ਪਿਛਲੇ ਤਕਰੀਬਨ 3 ਸਾਲਾਂ ਤੋਂ, ਜਿਹਨੇ ਕਿ ਲੋਕਾਂ ਵਾਸਤੇ ਬਹੁਤ ਜ਼ਿਆਦਾ ਸਮੱਸਿਆਵਾਂ ਪੈਦਾ ਕੀਤੀਆਂ ਨੇ, ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਬਹੁਤ ਹੋ ਗਈਆਂ ਨੇ। ਕਿੰਨੇ ਹੀ ਲੋਕਾਂ ਤੋਂ ਤੁਸੀਂ ਜਾਂ ਕਿੰਨੀਆਂ ਨਿਊਜ਼ ਸਟੋਰੀਜ਼ ਇਸ ਚੀਜ਼ ਨਾਲ ਭਰੀਆਂ ਹੋਈਆਂ ਨੇ ਕਿ ਇਸ ਵੇਲੇ ਕਈ ਲੋਕਾਂ ਵਾਸਤੇ ਸਭ ਤੋਂ ਵੱਡੀ ਸਮੱਸਿਆ ਜਿਹੜਾ ਭੋਜਨ ਦਾ ਖਰਚਾ ਹੈ ਉਹਨੂੰ ਝੱਲ ਸਕਣਾ ਇੱਕ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਆ, ਅਤੇ ਕਈ ਜਣਿਆਂ ਨੂੰ ਆਪਣੀਆਂ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨਸ ਅਤੇ ਹੋਰਨਾਂ ਜ਼ਰੂਰਤਾਂ ਦੇ ਵਿੱਚੋਂ ਇਹ ਦੇਖਣਾ ਪੈ ਰਿਹਾ ਵੀ ਕਿਹੜੀ ਚੀਜ਼ ਨੂੰ ਕਿੱਥੋਂ ਕਟੌਤੀ ਕਰੀਏ ਤਾਂ ਕਿ ਜਿਹੜਾ ਪੂਰਾ ਪਰਿਵਾਰ ਆ ਉਹਦਾ ਢਿੱਡ ਭਰ ਸਕੀਏ। ਇਹ ਇੱਕ ਰੀਜ਼ਨ ਹੈ ਭੋਜਨ ਮਹਿੰਗਾ ਹੋਣ ਕਰਕੇ ਕਿ ਜਿਹੜੇ ਕੁਝ ਡਿਸਕਾਊਂਟ ਰੀਟੇਲਰਸ ਨੇ, ਜਿਹੜੇ ਸਸਤੇ ਭਾਅ 'ਤੇ ਸਮਾਨ ਵੇਚਣ ਵਾਲੇ ਕੁਝ ਗਰੋਸਰੀ ਸਟੋਰਸ ਨੇ, ਉਹਨਾਂ ਦੀ ਵਿਕਰੀ ਬਹੁਤ ਵਧੀ ਆ। ਆਹ ਲੋਬਲੋਜ਼ ਵਾਲਿਆਂ ਦੇ ਵੀ ਨੰਬਰ ਜਦੋਂ ਆਉਂਦੇ ਆ, ਜਿਹੜਾ ਉਹਨਾਂ ਦਾ ਡਿਸਕਾਊਂਟ ਬ੍ਰਾਂਡ ਆ ਨੋ ਫ੍ਰਿਲਸ ਅਤੇ ਜਿਹੜੇ ਬਾਕੀ ਦੇ ਉਹਨਾਂ ਦੇ ਬ੍ਰਾਂਡਸ ਨੇ, ਉੱਥੇ ਪ੍ਰੋਫਿਟ ਵਧੇ ਹੋਏ ਨੇ, ਕਿਉਂਕਿ ਗਰੋਸਰੀ ਖਰੀਦਣ ਵਾਲੇ ਹੁਣ ਗਾਹਕ ਵੀ ਵਧੀਆ ਡੀਲਸ ਦੀ ਭਾਲ ਕਰਦੇ ਨੇ ਕਿਉਂਕਿ ਚੀਜ਼ਾਂ ਮਹਿੰਗੀਆਂ ਇੰਨੀਆਂ ਹੋ ਗਈਆਂ ਨੇ। ਜੁਲਾਈ ਦੇ ਵਿੱਚ ਗਰੋਸਰੀ ਪ੍ਰਾਈਸਿਸ 3.1% ਦੀ ਦਰ 'ਤੇ ਵਧੀਆਂ ਪਿਛਲੇ ਸਾਲ ਦੇ ਕੰਪੈਰੀਜ਼ਨ ਦੇ ਵਿੱਚ। ਜੂਨ ਦੇ ਵਿੱਚ ਜਿਹੜਾ ਇਹ ਨੰਬਰ ਸੀ 3.9% ਸੀ, ਇਹ ਈਅਰ ਓਵਰ ਈਅਰ ਆ। ਪਰ ਜੇ ਤੁਸੀਂ ਦੇਖੋ ਕਿ ਫਰੈਸ਼ ਵੈਜੀਟੇਬਲਸ ਉਹ ਤਕਰੀਬਨ 4% ਮਹਿੰਗੇ ਹੋਏ ਨੇ ਜੁਲਾਈ ਦੇ ਵਿੱਚ, ਚਿਕਨ 0.3%, ਅਤੇ ਸੀਰੀਅਲ ਦੀਆਂ ਕੀਮਤਾਂ ਉਹਦੇ ਵਿੱਚ ਗਿਰਾਵਟ ਆਈ ਆ, ਸੀਰੀਅਲ 1.7% ਸਸਤਾ ਹੋਇਆ। ਅਗੇਨ ਇਹ ਨੈਸ਼ਨਲ ਐਵਰੇਜਿਸ ਨੇ, ਅਤੇ 1% ਜੇ ਸੀਰੀਅਲ ਸਸਤਾ ਹੋ ਵੀ ਗਿਆ, ਤੁਸੀਂ ਇਹ ਦੇਖੋ ਜੁਲਾਈ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਕੁ ਡੱਬੇ ਕਿਸੇ ਨੇ, ਕੋਈ ਪਰਿਵਾਰ ਸ਼ਾਇਦ 1 ਜਾਂ 2 ਡੱਬੇ ਖਰੀਦਾ ਹੋਏਗਾ। ਜੇ ਸੀਰੀਅਲ ਕੁਝ ਸੈਂਟ ਸਸਤਾ ਹੋ ਵੀ ਗਿਆ ਤਾਂ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਹੋਇਆ ਵਾਧਾ ਉਹ ਇਸ ਚੀਜ਼ ਦੀ ਰੀਅਲਾਈਜੇਸ਼ਨ ਨਹੀਂ ਹੋਣ ਦਿੰਦਾ ਕਿ ਕੁਝ ਚੀਜ਼ਾਂ ਸਸਤੀਆਂ ਵੀ ਹੋਈਆਂ ਨੇ, ਸਪੈਸ਼ਲੀ ਜਦੋਂ ਸਸਤੀ ਹੋਈਆਂ ਚੀਜ਼ਾਂ ਦਾ ਜਿਹੜਾ ਅਮਾਊਂਟ ਆ ਉਹ ਮਹਿਜ ਕੁਝ ਸੈਂਟਸ ਦਾ ਹੀ ਹੋਵੇ। ਫਰੈਸ਼ ਫਰੂਟ ਦੀ ਕੀਮਤ ਦੇ ਵਿੱਚ 6.1% ਦਾ ਵਾਧਾ ਹੋਇਆ, ਅਤੇ ਇਸੇ ਤਰ੍ਹਾਂ ਜਿਹੜੀ ਗਰੋਸਰੀ ਇਨਫਲੇਸ਼ਨ ਆ ਇਹਦੀ ਦਰ ਜੇ ਤੁਸੀਂ ਹੈੱਡਲਾਈਨ ਇਨਫਲੇਸ਼ਨ ਦੇ ਨੰਬਰ ਨਾਲ ਕੰਪੇਅਰ ਕਰੋ ਤਾਂ ਪਿਛਲੇ 1.5 ਸਾਲ ਤੋਂ ਲਗਾਤਾਰ ਅਜਿਹਾ ਹੁੰਦਾ ਆ ਰਿਹਾ ਕਿ ਜਿੰਨੀ ਇਨਫਲੇਸ਼ਨ ਦਾ ਨੰਬਰ ਜੋ ਰਿਪੋਰਟ ਕੀਤਾ ਜਾਂਦਾ ਖਾਣ ਪੀਣ ਦੀਆਂ ਵਸਤਾਂ ਦੇ ਦੀਆਂ ਕੀਮਤਾਂ 'ਚ ਹੋਇਆ ਵਾਧਾ ਉਸ ਹੈੱਡਲਾਈਨ ਇਨਫਲੇਸ਼ਨ ਤੋਂ ਜ਼ਿਆਦਾ ਹੁੰਦਾ। ਜਿਵੇਂ ਐਤਕੀ ਵੀ ਹੈੱਡਲਾਈਨ ਇਨਫਲੇਸ਼ਨ 3% ਆ ਪਰ ਗਰੋਸਰੀ ਕੀਮਤਾਂ ਦੇ ਵਿੱਚ 3.1% ਦਾ ਵਾਧਾ ਹੋਇਆ ਹੈ। ਸ਼ੈਲਟਰ ਅਤੇ ਰੈਂਟ ਕੋਸਟ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 2.5% ਦਾ ਵਾਧਾ ਹੋਇਆ, ਹਾਲਾਂਕਿ ਜੇ ਤੁਸੀਂ ਇਹਨੂੰ ਮੰਥ ਓਵਰ ਮੰਥ ਕੰਪੇਅਰ ਕਰਦੇ ਹੋ ਜੂਨ ਦੇ ਮੁਕਾਬਲੇ ਜੁਲਾਈ ਦੇ ਵਿੱਚ ਕਿਰਾਏ 0.5% ਘਟੇ ਨੇ। ਸੋ ਮੰਥ ਓਵਰ ਮੰਥ ਡਿਕਰੀਜ਼ ਨੇ ਐਂਡ ਇਹ ਵੀ ਜਿਹੜਾ ਡਾਊਨਵਰਡ ਪ੍ਰੈਸ਼ਰ ਹੈ ਕਿਰਾਇਆਂ ਦੇ ਉੱਪਰ ਵੈਸੇ ਤਾਂ ਮੁਲਕ ਭਰ ਦੇ ਵਿੱਚ ਵੇਖਿਆ ਜਾ ਰਿਹਾ ਪਰ ਕੁਝ ਮਾਰਕੀਟਸ ਦੇ ਵਿੱਚ ਕਿਰਾਇਆਂ ਦੇ ਵਿੱਚ ਆਉਣ ਵਾਲੀ ਗਿਰਾਵਟ ਕਿਤੇ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਦਰ ਏਰੀਆਜ਼, ਜਿਵੇਂ ਮੈਟਰੋ ਵੈਨਕੂਵਰ ਦਾ ਰੀਜਨ ਹੋਇਆ, ਉੱਧਰ ਗ੍ਰੇਟਰ ਟੋਰੋਂਟੋ ਦਾ ਏਰੀਆ ਹੋਇਆ, ਕੁਝ ਹੋਰ ਇਲਾਕੇ ਹੋਏ ਜਿੱਥੇ ਕਿਰਾਏ ਵਧੇ ਸਭ ਤੋਂ ਜ਼ਿਆਦਾ ਸੀ, ਉੱਥੇ ਕਿਰਾਇਆਂ ਦੇ ਵਿੱਚ ਗਿਰਾਵਟ ਵੀ ਸਭ ਤੋਂ ਜ਼ਿਆਦਾ ਦਰਜ ਕੀਤੀ ਜਾ ਰਹੀ ਹੈ। ਬਾਕੀ ਜਿਵੇਂ ਆਪਾਂ ਗੱਲ ਕੀਤੀ ਹੈ ਜੀ ਫਰਨੀਚਰ ਅਤੇ ਹਾਊਸ ਹੋਲਡ ਅਪਲਾਇੰਸਿਸ ਵਗੈਰਾ ਕੁਝ ਸਸਤੇ ਹੋਏ ਨੇ, ਫਿਰ ਸੂਬਿਆਂ ਦੀ ਗੱਲ ਕਰ ਲੈਂਦੇ ਹਾਂ। BC ਦੇ ਵਿੱਚ ਜਿਹੜੀ ਇਨਫਲੇਸ਼ਨ ਹੈ ਉਹ ਹੈੱਡਲਾਈਨ ਇਨਫਲੇਸ਼ਨ ਤੋਂ ਥੋੜ੍ਹੀ ਜਿਹੀ ਘੱਟ ਰਹੀ ਹੈ, ਦਰਜ ਕੀਤੀ ਗਈ ਆ 2.9% ਹੈੱਡਲਾਈਨ ਇਨਫਲੇਸ਼ਨ BC ਦੇ ਵਿੱਚ ਰਹੀ ਆ। ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਦੇ ਉੱਪਰ ਇਹਦਾ ਅਸਰ ਕੀ ਪੈ ਸਕਦਾ? ਮੋਸਟ ਲਾਈਕਲੀ ਬੈਂਕ ਆਫ ਕੈਨੇਡਾ ਵਾਸਤੇ ਅਜੇ ਵੀ ਆਸਾਰ ਅਜਿਹੇ ਨਹੀਂ ਬਣੇ ਲੱਗਦੇ ਕਿ ਕੋਈ ਰੇਟ ਕੱਟ ਹੋ ਸਕੇ, ਕਿਉਂਕਿ ਜੇ ਇਨਫਲੇਸ਼ਨ 3% 'ਤੇ ਆ ਗਈ ਆ, ਭਾਵੇਂ ਇਹਦੇ ਵਿੱਚ ਮੇਜਰ ਕੰਟਰੀਬਿਊਟਿੰਗ ਫੈਕਟਰਸ ਤੇਲ ਦੀਆਂ ਕੀਮਤਾਂ ਅਤੇ ਦੂਜੇ ਪਾਸਿਓਂ ਪਿਛਲੇ ਮਹੀਨੇ ਹੋਏ ਫੀਫਾ ਦੇ ਮੈਚਿਸ ਕਰਕੇ ਲੋਕਾਂ ਦੀ ਗਿਣਤੀ ਜੋ ਵਧੀ ਸੀ ਇੱਥੇ, ਤਾਂ ਕਰਕੇ ਟਰੈਵਲ ਅਤੇ ਟੂਰ ਦੀ ਕੋਸਟ ਵਧੀ ਸੀ, ਉਹ ਭਾਵੇਂ ਕੁਝ ਟੈਂਪਰੇਰੀ ਰੀਜ਼ਨਸ ਨੇ, ਪਰ ਕੀ ਮਿਡਲ ਈਸਟ ਕੌਨਫਲਿਕਟ ਸੱਚੀ ਟੈਂਪਰੇਰੀ ਰੀਜ਼ਨ ਮੰਨਿਆ ਜਾ ਸਕਦਾ? ਇਹਨੂੰ ਦੂਜੇ ਤਰੀਕੇ ਇਹ ਵੀ ਦੇਖਿਆ ਜਾ ਸਕਦਾ ਕਿ ਜੇ ਮਿਡਲ ਈਸਟ ਕੌਨਫਲਿਕਟ ਰਿਜ਼ੋਲਵ ਹੋ ਜਾਂਦਾ, ਸਟੇਟ ਆਫ ਹੋਰਮੋਜ਼ ਖੁੱਲ੍ਹ ਜਾਂਦਾ, ਤਾਂ ਫਿਰ ਬੈਂਕ ਆਫ ਕੈਨੇਡਾ ਵਾਸਤੇ ਸ਼ਾਇਦ ਰੇਟਸ ਦੇ ਵਿੱਚ ਕਟੌਤੀ ਕਰਨ ਦੇ ਜਿਹੜੇ ਆਸਾਰ ਨੇ ਉਹ ਬਣ ਜਾਣ। ਜੇ ਅੱਛਾ, ਇਹਦੇ ਵਿੱਚ ਨਾ ਇੱਕ ਹੋਰ ਇੰਪੋਰਟੈਂਟ ਨੰਬਰ ਜੇ ਅਸੀਂ ਇਹ ਦੇਖੀਏ ਕਿ ਭਾਵੇਂ ਇਨਫਲੇਸ਼ਨ 3% 'ਤੇ ਰਹੀ ਆ, ਪਰ ਜੇ ਤੁਸੀਂ ਉਹਦੇ ਵਿੱਚੋਂ ਗੈਸੋਲੀਨ ਦੀ ਕੀਮਤ ਮਾਈਨਸ ਕਰ ਦਿੰਦੇ ਹੋ ਤਾਂ ਫਿਰ 2.2% ਰਹਿ ਜਾਂਦੀ ਹੈ ਇਨਫਲੇਸ਼ਨ। ਸੋ ਸਟ੍ਰੇਟ ਆਫ ਹੋਰਮੋਜ਼ ਦਾ ਖੁੱਲ੍ਹਣਾ, ਇਸ ਮਿਡਲ ਈਸਟ ਕੌਨਫਲਿਕਟ ਦਾ ਨਿਪਟਾਰਾ ਹੋਣਾ, ਇਹ ਵਰਲਡ ਇਕੋਨਮੀ ਵਾਸਤੇ ਬੜਾ ਜ਼ਰੂਰੀ ਹੈ, ਕਿਉਂਕਿ ਇਹ ਜਿਹੜੀ ਤੇਲ ਦੀਆਂ ਕੀਮਤਾਂ ਵਿਚਲਾ ਵਾਧਾ ਇਹ ਇਕੱਲਾ ਕੈਨੇਡਾ ਨੂੰ ਥੋੜ੍ਹਾ ਇੰਪੈਕਟ ਕਰ ਰਿਹਾ, ਇਟਸ ਇੰਪੈਕਟਿੰਗ ਦੀ ਐਂਟਾਇਰ ਵਰਲਡ। ਅਤੇ ਜਿੱਥੇ ਜਿੱਥੇ ਕਿਤੇ ਵੀ ਇਨਫਲੇਸ਼ਨ ਦੇ ਨੰਬਰਸ ਆਉਣਗੇ ਉਹ ਤੇਲ ਦੀਆਂ ਕੀਮਤਾਂ ਦੇ ਵਿੱਚ ਆਇਆ ਉਛਾਲ ਉਹਨੇ ਇਸੇ ਤਰ੍ਹਾਂ ਦਾ ਜਿਹੜਾ ਨੰਬਰ ਆ ਉਹ ਪ੍ਰਜੈਂਟ ਕਰਨਾ। ਸੋ ਜੇ ਇਹ ਕੌਨਫਲਿਕਟ ਦਾ ਨਿਪਟਾਰਾ ਹੋ ਜਾਂਦਾ ਤਾਂ ਫਿਰ ਇੰਟਰਸਟ ਰੇਟ ਦੇ ਵਿੱਚ ਕਟੌਤੀ ਕਰਨ ਦਾ ਵੀ ਜਿਹੜਾ ਮਾਹੌਲ ਆ ਉਹ ਬਣ ਸਕਦਾ ਹੈ, ਅਨਲੈਸ ਵੀ ਬਾਕੀ ਸਾਰੀਆਂ ਚੀਜ਼ਾਂ ਜੇ ਇਸੇ ਤਰ੍ਹਾਂ ਸਟੱਡੀ ਰਹਿਣ। ਪਰ ਅਜੇ ਕੋਈ ਨਿਪਟਾਰਾ ਹੁੰਦਾ ਨਜ਼ਰ ਆ ਨਹੀਂ ਰਿਹਾ। ਅੱਜ ਤਾਂ ਸਥਿਤੀ ਸਗੋਂ ਇਹ ਆ ਕਿ ਟਰੰਪ ਨੇ ਈਵਨ ਓਮਾਨ, ਜੋ ਕਿ ਅਮਰੀਕਾ ਦਾ LI ਆ, ਓਮਾਨ ਵਾਲੇ ਰੁੱਝੇ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਨਿਪਟਾਰਾ ਹੋ ਜਾਵੇ, ਕੋਈ ਡੀਲ ਹੋ ਜਾਵੇ ਸਟੇਟ ਆਫ ਹੋਰਮੋਜ਼ ਨੂੰ ਖੋਲ੍ਹਣ ਲਈ। ਉਹ ਕਹਿੰਦੇ ਨੇ ਅਸੀਂ ਕੋ ਮੈਨੇਜਮੈਂਟ ਕਰ ਲਾਂਗੇ। ਟਰੰਪ ਨੇ ਤਾਂ ਓਮਾਨ ਨੂੰ ਧਮਕੀ ਦੇ ਛੱਡੀ ਅੱਜ ਕਿ ਅਮਰੀਕਾ ਨੇ ਕਹਿੰਦੇ ਜੇ ਇਰਾਨ ਵਾਰ ਦੇ ਵਿੱਚ ਅਮਰੀਕਾ ਦੇ ਐਫਰਟਸ ਨੂੰ ਖੋਰਾ ਲਾਉਣ ਦੇ ਵਾਸਤੇ ਜੇ ਓਮਾਨ ਨੇ ਕੁਝ ਵੀ ਕੋਈ ਗੜਬੜ ਕੀਤੀ ਤਾਂ ਅਸੀਂ ਓਮਾਨ ਦੇ ਉੱਪਰ ਬੰਬ ਸੁੱਟ ਦੇਵਾਂਗੇ। ਅਤੇ ਟਰੰਪ ਨੇ ਜਿਹੜੀ ਸ਼ਬਦਾਵਲੀ ਵਰਤੀ ਆ ਉਹ ਤਾਂ ਚਲੋ ਖੈਰ ਆਪਾਂ ਨਹੀਂ ਵਰਤਾਂਗੇ। ਅੱਜ ਸਵੇਰੇ ਫੋਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਗੱਲ ਆਖੀ ਆ। ਪਹਿਲਾਂ ਵੀ ਵੈਸੇ ਟਰੰਪ ਨੇ 2026 ਦੇ ਵਿੱਚ ਵੀ, ਸੋ ਕੁਝ ਮਹੀਨੇ 2-3 ਮਹੀਨੇ ਪਹਿਲਾਂ, ਉਦੋਂ ਵੀ ਓਮਾਨ ਨੂੰ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਸੀ। ਸੋ ਯਾ, ਓਮਾਨ ਇੱਕ ਇੰਪੋਰਟੈਂਟ ਬੈਕ ਚੈਨਲ ਆ ਵਾਸ਼ਿੰਗਟਨ ਅਤੇ ਤਹਿਰਾਨ ਦੇ ਵਿੱਚ ਗੱਲਬਾਤ ਕਰਨ ਵਾਸਤੇ, ਅਤੇ ਟਰੰਪ ਉਹਨੂੰ ਧਮਕੀ ਦੇਈ ਜਾਂਦੇ ਆ। ਸੋ ਅਜਿਹੇ ਹਾਲਾਤ ਦੇ ਵਿੱਚ ਸਟੇਟ ਆਫ ਹੋਰਮੋਜ਼ ਕਿਵੇਂ ਖੁੱਲ੍ਹੇਗਾ, ਤੇਲ ਦੀ ਕੀਮਤ ਕਿਵੇਂ ਘਟੇਗੀ, ਜਿਹਦੇ ਕਰਕੇ ਇਨਫਲੇਸ਼ਨ ਨੂੰ ਦੀ ਹੈੱਡਲਾਈਨ ਨੂੰ ਨੰਬਰ ਨੂੰ ਥੋੜ੍ਹਾ ਸੁੱਖ ਦਾ ਸਾਹ ਆਏਗਾ, ਇਹ ਆਸਾਰ ਕਿਵੇਂ ਬਣਨਗੇ ਵੇਖਣਾ ਹੋਏਗਾ। ਪਰ ਇਹ ਤੋਂ ਵੀ ਪਹਿਲਾਂ ਇੱਥੇ ਸਾਡੇ ਕੈਨੇਡੀਅਨਸ ਵਾਸਤੇ ਅਤੇ ਕੈਨੇਡੀਅਨ ਇਕਨੋਮੀ ਵਾਸਤੇ ਤਾਂ ਸਭ ਤੋਂ ਵੱਡੀ ਪ੍ਰੋਬਲਮ ਇੱਕ ਪਰਸੋਂ ਵਾਸਤੇ ਹੀ ਖੜ੍ਹੀ ਆ। 19 ਤਰੀਕ ਆ ਗਈ ਆ ਅਤੇ 19 ਤਰੀਕ ਨੂੰ ਟਰੰਪ ਵੱਲੋਂ ਜੋ ਧਮਕੀ ਦਿੱਤੀ ਗਈ ਸੀ, ਧਮਕੀ ਨਹੀਂ ਐਕਚੁਅਲੀ, ਪਿਛਲੇ ਮਹੀਨੇ ਟਰੰਪ ਨੇ 3 ਆਰਡਰ ਸਾਈਨ ਕਰਤੇ ਸੀ ਕਿ 30 ਦਿਨਾਂ ਬਾਅਦ ਕੈਨੇਡਾ ਉੱਪਰ ਨਵੇਂ ਟੈਰਿਫ ਲਾਗੂ ਹੋਣਗੇ। ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜਿਆ ਜਾਂਦਾ ਲਗਭਗ 28 ਬਿਲੀਅਨ ਕੈਨੇਡੀਅਨ ਡਾਲਰਸ ਦਾ ਸਮਾਨ, ਉਹਦੇ ਉੱਪਰ 50% ਟੈਰਿਫ ਪਰਸੋਂ ਤੋਂ ਲੱਗ ਜਾਣੇ ਆ। ਉਹਨੂੰ ਲੈ ਕੇ ਨੈਗੋਸੀਏਸ਼ਨਸ ਚੱਲ ਰਹੀਆਂ ਨੇ ਪਿਛਲੇ ਕਈ ਦਿਨਾਂ ਤੋਂ। ਸਾਡੇ ਜਿਹੜੇ ਨੈਗੋਸ਼ੀਏਟਰਸ ਨੇ ਇੰਕਲੂਡਿੰਗ ਡੋਮਿਨਿਕ ਲਬਲੌਂਕ ਐਂਡ ਜੈਨਿਸ ਸ਼ਰੈਟ, ਉਹ ਵਾਸ਼ਿੰਗਟਨ ਦੇ ਵਿੱਚ ਡੇਰੇ ਲਾ ਕੇ ਉਹਨਾਂ ਨੂੰ ਬੈਠਣਾ ਪੈ ਰਿਹਾ, ਅਤੇ ਉਹਦੇ ਵਿੱਚੋਂ ਹੁਣ ਜੋ ਸੰਕੇਤ ਆ ਰਹੇ ਨੇ ਕਿ ਜਿਹੜੀ ਉਹ ਕੋਈ ਡੀਲ ਹੋਣ ਦੀ ਆਸ ਸੀ, ਜਿਹੜੀ ਪ੍ਰਪੋਜ਼ਲ ਬਣਦੀ ਆ ਰਹੀ ਹੈ, ਉਹ ਕੈਨੇਡੀਅਨਸ ਨੂੰ ਇਸ ਵੇਲੇ ਨਾਗਵਾਰਾ ਹੈ, ਕਿਉਂਕਿ ਅਮਰੀਕਾ ਹਾਲ ਦੀ ਘੜੀ ਲੰਬਰ ਦੇ ਉੱਪਰ ਅਤੇ ਆਟੋ ਟੈਰਿਫ ਦੇ ਉੱਪਰ ਕੋਈ ਬਹੁਤੀ ਰਿਆਇਤ ਦੇਣ ਨੂੰ ਰਾਜ਼ੀ ਨਹੀਂ ਹੈ। ਸੋ ਇਹ ਇੱਕ ਅਜਿਹਾ ਸੋਰ ਪੁਆਇੰਟ ਬਣ ਗਿਆ ਹੋਇਆ ਜਿਹਦੇ ਕਰਕੇ ਜਿਹੜੀ ਡੀਲ ਆ, ਜੋ ਸੰਕੇਤ ਆ ਰਹੇ ਨੇ, ਉਹ ਹੋਣੀ ਬੜੀ ਮੁਸ਼ਕਲ ਜਾਪ ਰਹੀ ਹੈ ਇਸ ਵੇਲੇ। ਅੱਜ ਅਮਰੀਕਨ ਅਧਿਕਾਰੀਆਂ ਅਤੇ ਕੈਨੇਡੀਅਨ ਅਧਿਕਾਰੀਆਂ ਦੇ ਵਿੱਚ ਕੋਈ ਮੀਟਿੰਗ ਵੀ ਸਕੈਜੂਲਡ ਨਹੀਂ ਹੈ। ਡੋਮਿਨਿਕ ਲਬਲੌਂਕ ਅਤੇ ਜੈਨਿਸ ਸ਼ਰੈਟ ਨੇ ਕੱਲ੍ਹ ਅਮਰੀਕਾ ਦੇ ਟ੍ਰੇਡ ਰੈਪ੍ਰਜੈਂਟੇਟਿਵ ਜੇਮੀਸਨ ਗ੍ਰੀਅਰ ਦੇ ਨਾਲ ਵਰਚੁਅਲ ਮੀਟਿੰਗ ਕੀਤੀ ਆ, ਭਾਵੇਂ ਸੀਗੇ ਇਹ ਵਾਸ਼ਿੰਗਟਨ ਦੇ ਵਿੱਚ ਹੀ, ਕਿਉਂਕਿ ਵੀਕਐਂਡ 'ਤੇ ਡੋਮਿਨਿਕ ਲਬਲੌਂਕ ਉੱਥੇ ਹੀ ਰੁਕੇ ਰਹੇ, ਪਰ ਕੱਲ੍ਹ ਮੀਟਿੰਗ ਵਰਚੁਅਲ ਹੋਈ ਆ। ਅਤੇ ਉਹਦੇ ਵਿੱਚੋਂ ਅਜੇ ਵੀ, ਕਿਉਂਕਿ ਕੈਨੇਡਾ ਦਾ ਸਟੈਂਸ ਇਸ ਵੇਲੇ ਕੀ ਆ ਕਿ ਜਿੰਨੇ ਵੀ ਇਹ ਵੱਖੋ ਵੱਖਰੇ ਟੈਰਿਫਸ ਲੱਗੇ ਹੋਏ ਨੇ, ਇੱਕ ਤਾਂ ਜਿਹੜੇ ਨਵੇਂ ਲੱਗਣੇ ਨੇ ਪਰਸੋਂ ਤੋਂ ਅਤੇ ਜਿਹੜੇ ਪਹਿਲਾਂ ਤੋਂ ਟੈਰਿਫ ਲੱਗੇ ਹੋਏ ਨੇ, ਇਹਨਾਂ ਸਾਰਿਆਂ ਬਾਰੇ ਇਕੱਠਾ ਇੱਕੋ ਵਾਰ 'ਚ ਨਿਪਟਾਰਾ ਹੋਵੇ। ਕੋਈ ਇੱਦਾਂ ਨਾ ਕਰੋ ਕਿ ਇੱਕ ਸੈਕਟਰ 'ਤੇ ਉਹ ਰਿਆਇਤ ਦੇ ਦਿੱਤੀ, ਦੂਜੇ 'ਤੇ ਨਾ ਦਿੱਤੀ। ਅਤੇ ਇਹ ਗੱਲ ਪਹਿਲਾਂ ਹੀ ਜਿਹੜੇ ਕੈਨੇਡੀਅਨ ਨੈਗੋਸ਼ੀਏਟਰਸ ਨੇ ਇਹ ਦੱਸ ਚੁੱਕੇ ਨੇ ਅਮਰੀਕਨ ਅਫੀਸ਼ੀਅਲਸ ਨੂੰ ਕਿ ਜੇ 19 ਤਰੀਕ ਵਾਲੇ ਟੈਰਿਫ ਲੱਗ ਗਏ ਤਾਂ ਫਿਰ ਸੂਬਿਆਂ ਨੇ ਆਪੋ ਆਪਣੇ ਪੱਧਰ 'ਤੇ ਜੋ ਰਿਟੈਲੀਏਸ਼ਨ ਕਰਨੀ ਆ, ਉਹਨੂੰ ਫੈਡਰਲ ਸਰਕਾਰ ਕੋਈ ਬਹੁਤਾ ਕੰਟਰੋਲ ਨਹੀਂ ਕਰ ਸਕੇਗੀ। ਅਤੇ ਸੂਬਿਆਂ ਦੀ ਰਿਟੈਲੀਏਸ਼ਨ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਅਮਰੀਕਾ ਨੂੰ ਅੱਖਰ ਰਹੀ ਆ, ਉਹ ਕਿਹੜੀ ਆ ਕਿ ਸੂਬਿਆਂ ਨੇ ਐਲਬਰਟਾ ਅਤੇ ਸਸਕੈਚੂਅਨ ਤੋਂ ਇਲਾਵਾ ਬਾਕੀ ਸੂਬਿਆਂ ਨੇ ਆਪੋ ਆਪਣੇ ਲਿਕਰ ਸਟੋਰ ਦੇ ਸ਼ੈਲਵਸ ਤੋਂ ਅਮੈਰੀਕਨ ਸ਼ਰਾਬ ਹਟਾ ਦਿੱਤੀ ਹੈ, ਜਿਸ ਦਾ ਜੋ ਕਿ ਅਮਰੀਕਾ ਨੂੰ ਇੱਕ ਬਹੁਤ ਇਹ ਕਹਿ ਲਓ ਇਰੀਟੇਟ ਕਰਦੀ ਹੈ ਗੱਲ ਇਹ। ਸੋ ਅਮੰਗ ਅਦਰ ਥਿੰਗਸ ਇੱਕ ਇਹ ਸਭ ਤੋਂ ਵੱਡਾ ਰੱਫੜ ਪਿਆ ਹੋਇਆ। ਅਤੇ ਦੂਜੀ ਗੱਲ ਹੈਗੀ ਆਟੋ ਟੈਰਿਫਸ ਦੀ। ਕੈਨੇਡਾ ਇਹ ਚਾਹੁੰਦਾ ਕਿ ਆਟੋ ਟੈਰਿਫਸ ਹਟਾਏ ਜਾਣ, ਪਰ ਅਮਰੀਕਾ ਦੀ ਜੋ ਤਜਵੀਜ਼ ਹੈ ਉਹ ਇਹ ਆ ਕਿ ਜਿਹੜਾ USMCA ਕੰਪਲਾਇੰਟ ਕੰਪੋਨੈਂਟ ਹੈ ਕਿਸੇ ਵੀ ਗੱਡੀ ਦਾ, ਕਿਉਂਕਿ ਗੱਡੀ ਦੇ ਵਿੱਚ ਕਿੰਨੇ ਪੁਰਜ਼ੇ ਅਤੇ ਹੋਰ ਕਿੰਨਾ ਕੁਝ ਲੱਗਦਾ, ਕਿ ਜਿਹੜਾ ਸਮਾਨ ਤਾਂ ਤੁਸੀਂ ਉਹਦੇ ਵਿੱਚੋਂ ਲਿਆ ਅਮਰੀਕਾ ਤੋਂ, ਉਹ 'ਤੇ ਟੈਰਿਫ ਨਹੀਂ ਲਾਵਾਂਗੇ। ਪਰ ਜਿਹੜਾ ਸਮਾਨ ਭਾਵੇਂ ਕੈਨੇਡਾ ਦਾ ਹੋਵੇ, ਮੈਕਸੀਕੋ ਦਾ ਹੋਵੇ, ਜਾਂ ਕਿਸੇ ਵੀ ਹੋਰ ਮੁਲਕ ਦਾ ਹੋਵੇ, ਉਹ 'ਤੇ ਟੈਰਿਫ ਲੱਗੇਗਾ। ਸੋ ਕੈਨੇਡੀਅਨ ਅਤੇ ਉਹ ਇਹ ਵੀ ਕਹਿੰਦੇ ਆ, ਕਹਿੰਦੇ ਚਲੋ ਅਸੀਂ ਇੱਥੇ ਟੈਰਿਫ ਘਟਾ ਦਿਆਂਗੇ, ਪਰ ਤੁਸੀਂ ਜਵਾਬ ਦੇ ਵਿੱਚ ਉਸ ਓਨਾ ਹੀ ਟੈਰਿਫ ਨਾ ਲਾਇਓ ਅਮਰੀਕਾ ਦੇ ਬਣੀ ਗੱਡੀਆਂ 'ਚ। ਸੋ ਇੱਦਾਂ ਦੇ ਜਿਹੜੇ ਪੁਆਇੰਟਸ ਨੇ ਉਹ ਇਸ ਵੇਲੇ ਇੱਕ ਸਿਰਦਰਦੀ ਬਣੇ ਨੇ, ਪਰ ਇਹ ਦੇਖਣਾ ਹੋਏਗਾ ਜੇ ਪਰਸੋਂ ਤੱਕ ਇਹ ਡੀਲ ਨਹੀਂ ਹੁੰਦੀ ਤਾਂ 28 ਬਿਲੀਅਨ ਡਾਲਰ ਦੇ ਸਮਾਨ 'ਤੇ ਜਿਹੜਾ 50% ਟੈਰਿਫ ਆ ਉਹ ਹੋਰ ਲੱਗ ਜਾਣਾ, ਅਤੇ ਇੱਧਰ ਡੋਮੈਸਟਿਕਲੀ ਸਰਕਾਰ ਦੇ ਉੱਪਰ ਦਬਾਅ ਵੀ ਹੋਰ ਵੱਧਦਾ ਜਾ ਰਿਹਾ ਕਿ ਕਿਹੋ ਜਿਹੀ ਡੀਲ ਕਰਕੇ ਆਉਂਦੇ ਆ। ਕਿਸੇ ਵੀ ਇੱਕ ਸੈਕਟਰ ਨੂੰ ਜੇ ਛੱਡਦੇ ਨੇ, ਲੰਬਰ ਸੈਕਟਰ ਬਾਰੇ ਤਾਂ ਸੰਕੇਤ ਇਹ ਨੇ ਵੀ ਅਮਰੀਕਾ ਗੱਲ ਅਜੇ ਕਰਨਾ ਹੀ ਨਹੀਂ ਚਾਹੁੰਦਾ, ਉਹ ਕਹਿੰਦੇ ਲੰਬਰ ਸੈਕਟਰ ਪਾਸੇ ਰੱਖੋ। ਅਤੇ ਜੇ ਲੰਬਰ ਸੈਕਟਰ ਪਾਸੇ ਰੱਖਿਆ ਜਾਂਦਾ ਤਾਂ ਤੁਹਾਨੂੰ ਪਤਾ ਇੱਧਰੋਂ BC ਦਾ ਅਤੇ ਉੱਧਰੋਂ ਮੌਂਟਰੀਆ ਈਵਨ ਕਿਊਬੈਕ ਦਾ ਅਤੇ ਨਿਊ ਬ੍ਰੰਜ਼ਵਿਕ, ਕਿਉਂਕਿ ਉੱਥੋਂ ਵੀ ਲੰਬਰ ਇੰਡਸਟਰੀ ਉਹਨਾਂ ਦੀ ਵੀ ਸਿਗਨੀਫਿਕੈਂਟ ਹੈਗੀ ਆ, ਉਹਨਾਂ ਦਾ ਕੀ ਰਿਐਕਸ਼ਨ ਹੋਣ ਵਾਲਾ, ਖਾਸ ਤੌਰ 'ਤੇ ਇੱਥੋਂ BC ਦਾ, ਕਿਉਂਕਿ ਲੰਬਰ ਸੈਕਟਰ ਨੂੰ ਇੱਥੇ ਆਲਰੇਡੀ ਪਿਛਲੇ ਸਾਲਾਂ ਤੋਂ ਕਈ ਸਮੱਸਿਆਵਾਂ ਦਰਪੇਸ਼ ਨੇ। ਸੋ ਇਹ ਸਾਰੀ ਗੱਲਬਾਤ ਦੇਖਦੇ ਹਾਂ ਅਮਰੀਕਾ 'ਚੋਂ ਕੀ ਨਿਕਲ ਕੇ ਆਉਂਦਾ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਮੈਸੇਜਿਸ ਨੇ, ਮੈਸੇਜ ਆ ਕਹਿੰਦੇ ਰੈਂਟ ਇਜ਼ ਰਿਡਿਊਸ ਨਾਓ ਨੋਟ ਗੋਜ਼ ਅਪ, ਆਈ ਡਿਸਅਗਰੀ ਵਿਦ ਦੈਟ। ਉਹ ਪਿਛਲੇ ਸਾਲ ਦੇ ਮੁਕਾਬਲੇ 2.5% ਵਧਿਆ, ਇਹ ਨੈਸ਼ਨਲ ਐਵਰੇਜ ਆ, ਮੈਂ ਤੁਹਾਨੂੰ ਉਹ ਦੱਸ ਰਿਹਾ ਸੀ, ਨੰਬਰਸ ਨਹੀਂ, ਸਟੈਟ ਕੈਨੇਡਾ ਦੇ ਨੰਬਰਸ ਨੇ। ਜੇ ਪਿਛਲੇ ਮਹੀਨੇ ਦੇ ਮੁਕਾਬਲੇ ਵੇਖਦੇ ਹੋ ਤਾਂ ਰੈਂਟ ਘਟਿਆ, ਜੇ ਪਿਛਲੇ ਸਾਲ ਦੇ ਮੁਕਾਬਲੇ ਵੇਖਦੇ ਹੋ ਤਾਂ ਨੈਸ਼ਨਲ ਐਵਰੇਜ ਇਹ ਕਹਿੰਦੀ ਹੈ ਸਟੈਟ ਕੈਨੇਡਾ ਦੇ ਮੁਤਾਬਕ ਕਿ ਕਿਰਾਏ 2.5% ਵਧੇ ਨੇ, 2.5% ਉਹਦੇ ਵਿੱਚ ਇਨਕਰੀਜ਼ ਹੋਇਆ ਹੈ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਮੈਸੇਜ ਆ, ਐਵਰੀਥਿੰਗ ਇਜ਼ ਰਿਲੇਟਡ ਟੂ ਗੈਸ ਪ੍ਰਾਈਸਿਸ ਵਿਦ ਦ ਡੀਜ਼ਲ ਕੋਸਟ ਸੋ ਹਾਈ ਮੇਕਿੰਗ ਐਵਰੀਥਿੰਗ ਐਕਸਪੈਂਸਿਵ ਐਜ਼ ਟਰਾਂਸਪੋਰਟੇਸ਼ਨ ਐਂਡ ਪ੍ਰੋਡਕਸ਼ਨ ਕੋਸਟ ਇਜ਼ ਇਨਕਰੀਜ਼ਿੰਗ ਬਿਕੋਜ਼ ਆਫ ਐਨਰਜੀ ਪ੍ਰਾਈਸਿਸ। ਇਹ ਬਿਲਕੁਲ ਸਹੀ ਗੱਲ ਹੈ ਜੀ, ਜਦੋਂ ਤੇਲ ਮਹਿੰਗਾ ਹੁੰਦਾ ਉਹਦਾ ਇੰਪੈਕਟ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਜਾਣ ਨੂੰ ਚਲਾ ਜਾਂਦਾ। ਹੁਣ ਕਿੰਨੀਆਂ ਚੀਜ਼ਾਂ ਕਿੰਨੀਆਂ ਕੰਪਨੀਆਂ ਨੇ ਆ ਫਿਊਲ ਸਰਚਾਰਜ ਜਦੋਂ ਲਾਤਾ, ਫਿਊਲ ਸਰਚਾਰਜ ਕੋਸਟ ਹੀ ਵਧਾ ਰਿਹਾ, ਜਿਹੜੀ ਕੋਸਟ ਵੱਧਦੀ ਆ ਉਹ ਅੱਗੇ ਪੈਸਾ ਔਨ ਹੋ ਜਾਂਦੀ ਆ। ਸੋ ਇਸ ਕਰਕੇ ਯੈਸ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਜਿਹੜਾ ਮੈਸੇਜ ਸਾਨੂੰ ਭੇਜਿਆ ਅਜੇ ਪਾਲ ਜੀ ਨੇ ਕਿ ਜਦੋਂ ਗੈਸੋਲੀਨ ਦੀਆਂ ਕੀਮਤਾਂ ਵੱਧ ਜਾਂਦੀਆਂ, ਡੀਜ਼ਲ ਮਹਿੰਗਾ ਹੋ ਜਾਂਦਾ, ਤਾਂ ਉਹ ਇਕੋਨਮੀ ਦੇ ਵੱਖੋ ਵੱਖਰੇ ਸੈਕਟਰਸ ਨੂੰ, ਵੱਖੋ ਵੱਖਰੇ ਜਿਹੜੇ ਡੇਟਾ ਪੁਆਇੰਟਸ ਟਰੈਕ ਕੀਤੇ ਜਾਂਦੇ ਨੇ ਇਹ ਇਨਫਲੇਸ਼ਨ ਰਿਪੋਰਟ ਤਿਆਰ ਕਰਨ ਦੇ ਵਿੱਚ, ਉਹਨਾਂ ਨੂੰ ਇੰਪੈਕਟ ਕਰਦਾ ਹੀ ਕਰਦਾ ਜੀ ਉਹ ਯਕੀਨਨ। ਹਵਾਈ ਟਿਕਟਾਂ ਇਸੇ ਕਰਕੇ ਮਹਿੰਗੀਆਂ ਹੋ ਜਾਂਦੀਆਂ, ਜਦੋਂ ਤੇਲ ਮਹਿੰਗਾ ਹੁੰਦਾ। ਵਟਸਐਪ 'ਤੇ ਇੱਕ ਸੁਨੇਹਾ ਭੇਜਿਆ ਸੋਨੀ ਮਾਨ ਜੀ ਨੇ, ਉਹ ਕਹਿ ਰਹੇ ਨੇ ਕਿ ਕਾਰਨੀ ਸਾਹਿਬ ਨੇ ਪ੍ਰੋਮਿਸ ਕੀਤੀ ਸੀ ਇੱਕੋ ਚੀਜ਼ ਕਿ ਟਰੰਪ ਨਾਲ ਵਧੀਆ ਡੀਲ ਕਰਕੇ ਦੇਣਗੇ, ਪਰ ਉਹਦੇ ਵਿੱਚ ਹੁਣ ਤੱਕ ਇਹ ਨਾਕਾਮ ਹੁੰਦੇ ਨਜ਼ਰ ਆ ਰਹੇ ਨੇ, ਅਤੇ ਕਹਿੰਦੇ ਫਿਰ ਕਹਿ ਦੇਣਾ ਵੀ ਟਰੰਪ ਦੀ ਗਲਤੀ ਆ। ਹੁਣ ਇਹ ਬਹੁਤ ਇਹ ਇੰਪੋਰਟੈਂਟ ਕਮੈਂਟ ਆ ਇਹ ਸੋਨੀ ਜੀ ਦਾ, ਕਿਉਂਕਿ ਇਹ ਜਿਹੜੀ ਡੀਲ ਜੇ ਸੱਚਮੁੱਚ ਨੇਪਰੇ ਨਹੀਂ ਚੜ੍ਹਦੀ, ਤਾਂ ਮਾਰਕ ਕਾਰਨੀ ਨੇ ਪਿਛਲੇ ਦਿਨ ਇਹ ਗੱਲ ਆਖੀ ਸੀ ਕਿ ਕੈਨੇਡਾ ਫਿਰ ਹੋਰ ਸਖ਼ਤ ਰੁੱਖ ਅਪਣਾਏਗਾ ਅਮਰੀਕਾ ਦੇ ਨਾਲ। ਉਹ ਸਖ਼ਤ ਰੁੱਖ ਕਿਹੋ ਜਿਹਾ ਹੋਏਗਾ? ਕੀ ਕੈਨੇਡਾ ਜਵਾਬੀ ਟੈਰਿਫ ਲਾਏਗਾ? ਜੇ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਦੀ ਗੱਲ ਮਾਰਕ ਕਾਰਨੀ ਨੇ ਪਹਿਲਾਂ ਕੀਤੀ ਸੀ ਕਿ ਜੀ ਐਲਬੋਜ਼ ਅਪ, ਕੀ ਐਲਬੋਜ਼ ਅਪ ਹੋਣਗੀਆਂ ਦੁਬਾਰਾ, ਜਾਂ ਫਿਰ ਕੀ ਅਮਰੀਕਾ ਦੇ ਉੱਪਰ ਕੈਨੇਡਾ ਵੀ ਟੈਰਿਫ ਲਾਏਗਾ? ਜਾਂ ਫਿਰ ਜੇ ਤੁਸੀਂ ਕਿਸੇ ਵੀ ਅਰਥਸ਼ਾਸਤਰੀ ਨੂੰ ਪੁੱਛੋ, ਇਕੋਨੋਮਿਸਟ ਨੂੰ ਪੁੱਛੋ ਕਿ ਕੀ ਟੈਰਿਫ ਲਾ ਕੇ ਸੱਚਮੁੱਚ ਇੱਦਾਂ ਦੀ ਟੈਰਿਫ ਵਾਰ ਦਾ ਫਾਇਦਾ ਹੁੰਦਾ, ਤਾਂ ਉਹਦਾ ਸਿੱਧਾ ਸਿੱਧਾ ਜਵਾਬ ਹੁੰਦਾ ਕਿ ਨਹੀਂ। ਪਿਛਲੇ ਦਿਨ ਰਿਪੋਰਟਾਂ ਵੀ ਆਈਆਂ ਸੀ ਨਾ ਇੱਕ ਆਕਸਫੋਰਡ ਇਕਨੋਮਿਕਸ ਦੀ, ਪਿਛਲੇ ਹਫ਼ਤੇ ਆਪਾਂ ਉਹਦੇ ਬਾਰੇ ਗੱਲ ਕੀਤੀ ਸੀ ਕਿ ਜੇ ਟੈਰਿਫ ਲੱਗ ਜਾਂਦੇ ਆ ਇੱਦਾਂ ਆਹ 17 ਤਰੀਕ ਵਾਲੇ, ਅਤੇ ਜੇ USMCA ਕੋਲੈਪਸ ਕਰ ਜਾਂਦੀ ਹੈ ਜਿਹੜੀ ਫ੍ਰੀ ਟ੍ਰੇਡ ਡੀਲ ਆ, ਤਾਂ ਉਹਦੇ ਨਾਲ ਦੋਹੇ ਪਾਸੇ ਨੌਕਰੀਆਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ, ਕੈਨੇਡਾ ਦੇ ਵਿੱਚ ਵੀ ਅਤੇ US ਦੇ ਵਿੱਚ ਵੀ। ਸੋ ਕੀ ਫਿਰ ਉਹ ਇੱਕ ਇਕਨੋਮਿਕ ਵਿਜ਼ਡਮ ਦੇ ਚੱਲਦਿਆਂ ਮਾਰਕ ਕਾਰਨੀ ਟੈਰਿਫ ਕੋਈ ਰਿਟੈਲੀਏਸ਼ਨ ਨਹੀਂ ਕਰਨਗੇ? ਜੇ ਨਹੀਂ ਕਰਦੇ ਤਾਂ ਫਿਰ ਕਰਨਗੇ ਕੀ? ਕਿਉਂਕਿ ਜਦੋਂ ਇਲੈਕਸ਼ਨ ਦਾ ਸਮਾਂ ਸੀ ਪਿਛਲੇ ਸਾਲ, ਉਦੋਂ ਮਾਰਕ ਕਾਰਨੀ ਇਸ ਵਾਅਦੇ 'ਤੇ ਜਿੱਤੇ ਸੀ ਕਿ ਅਮਰੀਕਾ ਦੇ ਨਾਲ ਵਧੀਆ ਡੀਲ ਹੋਏਗੀ, ਐਲਬੋਜ਼ ਅਪ ਕਿ ਜੀ ਅਸੀਂ ਡਟ ਕੇ ਮੁਕਾਬਲਾ ਕਰਾਂਗੇ। ਫਿਰ ਉਸ ਤੋਂ ਬਾਅਦ ਕਈ ਕਨਸੈਸ਼ਨਸ ਦੇ ਦਿੱਤੇ ਗਏ ਨੇ, ਬਹੁਤ ਸਾਰੀਆਂ ਰਿਆਇਤਾਂ ਆਲਰੇਡੀ ਕੈਨੇਡਾ ਵੱਲੋਂ ਅਮਰੀਕਾ ਨੂੰ ਦੇ ਦਿੱਤੀਆਂ ਗਈਆਂ ਨੇ, ਅਤੇ ਉਹਦੇ ਏਵਜ਼ ਦੇ ਵਿੱਚ, ਉਹਦੇ ਬਦਲੇ ਦੇ ਵਿੱਚ ਮਿਲਿਆ ਕੁਝ ਨਹੀਂ। ਉਹਨਾਂ ਰਿਆਇਤਾਂ ਨੇ ਸਿਰਫ ਇਹ ਕਹਿ ਲਓ ਗੱਲਬਾਤ ਹੀ ਸ਼ੁਰੂ ਕਰਾਈ ਆ, ਅਤੇ ਅਸਲ ਕਹਾਣੀ ਤਾਂ ਗੱਲਬਾਤ ਦੇ ਵਿੱਚ ਨਿਬੜਨੀ ਆ, ਜੋ ਕਿ ਨਿਬੜਦੀ ਨਜ਼ਰ ਨਹੀਂ ਆ ਰਹੀ। ਸੋ ਕੀ ਕੀਤਾ ਕੀ ਜਾਏਗਾ ਜੇ ਪਰਸੋਂ ਨੂੰ ਸੱਚਮੁੱਚ ਟੈਰਿਫ ਲੱਗ ਜਾਂਦੇ ਆ? ਮਾਰਕ ਕਾਰਨੀ ਪਿਛਲੇ ਦਿਨੀ ਛੁੱਟੀਆਂ 'ਤੇ ਗਏ ਸੀ ਇਟਲੀ, ਹੁਣ ਤਾਂ ਵਾਪਸ ਆ ਗਏ ਨੇ। ਸੋ ਪਰਸੋਂ ਤੋਂ ਬਾਅਦ ਕੀ ਰੁੱਖ ਅਪਣਾਏਗੀ ਸਰਕਾਰ ਜੇ ਟੈਰਿਫ ਸੱਚੀ ਲੱਗ ਜਾਂਦੇ ਆ ਜਾਂ ਕੋਈ ਪ੍ਰੋਪਰ ਡੀਲ ਨਹੀਂ ਹੋ ਪਾਉਂਦੀ? ਸੋ ਇਹ ਹਫ਼ਤਾ ਆਪਾਂ ਪਹਿਲਾਂ ਹੀ ਜਿਵੇਂ ਗੱਲ ਕੀਤੀ ਆ, ਬੜਾ ਕਰੂਸ਼ੀਅਲ ਹੋਣ ਵਾਲਾ। ਸੋ ਇਸ ਪੁਆਇੰਟ ਆਫ ਵਿਊ ਤੋਂ ਵੀ ਇਸ ਚੀਜ਼ ਨੂੰ ਐਨਾਲਾਈਜ਼ ਕੀਤਾ ਜਾਣਾ ਜ਼ਰੂਰੀ ਆ। ਹੁਣ ਥੋੜ੍ਹੀ ਸੂਬਾਈ ਪੋਲੀਟਿਕਸ ਦੀ ਗੱਲ ਕਰ ਲਈਏ। ਲੰਘੇ ਸ਼ੁੱਕਰਵਾਰ ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਕੈਬਨਿਟ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ। ਤਬਦੀਲੀਆਂ ਕਰਨ ਦੀ ਜ਼ਰੂਰਤ ਕਿਉਂ ਪਈ? ਕਿਉਂਕਿ ਜਿਹੜੇ ਸਾਡੇ ਸੂਬੇ ਦੇ ਫਾਈਨੈਂਸ ਮਿਨਿਸਟਰ ਨੇ ਬ੍ਰੈਂਡਾ ਬੇਲੀ, ਉਹਨਾਂ ਨੂੰ ਕੈਂਸਰ ਡਿਟੈਕਟ ਹੋਇਆ। ਡਿਟੈਕਟ ਹੋਇਆ ਨੂੰ ਤਾਂ ਵੈਸੇ ਕੁਝ ਹਫ਼ਤੇ ਹੋਏ ਨੇ, ਪਰ ਉਹਨਾਂ ਨੇ ਪਿਛਲੇ ਹਫ਼ਤੇ ਹੀ ਇਸ ਚੀਜ਼ ਦਾ ਖੁਲਾਸਾ ਕੀਤਾ। ਉਹਨਾਂ ਨੇ ਵੀਰਵਾਰ ਇਸ ਗੱਲ ਬਾਰੇ ਦੱਸਿਆ ਸੀ ਕਿ ਜਿਹੜੀ ਕੈਂਸਰ ਦੀ ਕਿਸਮ ਉਹਨਾਂ ਦੇ ਵਿੱਚ ਡਾਇਗਨੋਜ਼ ਹੋਈ ਹੈ, ਅਜੇ ਬੜੇ ਅਰਲੀ ਸਟੇਜ ਦੇ ਵਿੱਚ ਹੈ, ਅਤੇ ਉਹਦਾ ਇਲਾਜ ਉਹਨਾਂ ਦਾ ਹੋ ਜਾਣਾ ਹੈ। ਸੋ ਆਪਣਾ ਇਲਾਜ ਕਰਵਾਉਣ ਦੇ ਵਾਸਤੇ ਉਹ ਇੱਕ ਤਾਂ ਫਾਈਨੈਂਸ ਮਿਨਿਸਟਰੀ ਦੇ ਅਹੁਦੇ ਤੋਂ ਲਾਂਭੇ ਹੋਏ ਨੇ। ਸੋ ਡੇਵਿਡ ਈਬੀ ਨੇ ਆਪਣੀ ਕੈਬਨਿਟ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ। ਬ੍ਰੈਂਡਾ ਬੇਲੀ ਜਿਹੜੇ ਕਿ ਫਾਈਨੈਂਸ ਮਿਨਿਸਟਰ ਸਨ, ਕਿਉਂਕਿ ਉਹਨਾਂ ਨੇ ਹੁਣ ਆਪਣਾ ਇਲਾਜ ਕਰਵਾਉਣ ਵਾਸਤੇ ਕੋਈ ਛੁੱਟੀਆਂ ਲੈਣੀਆਂ ਨੇ, ਅਤੇ ਉਸ ਤੋਂ ਬਾਅਦ ਉਹ ਨਹੀਂ ਚਾਹੁੰਦੇ ਕਿ ਇੰਨਾ ਇੱਕ ਭਾਰੀ ਭਰਕਮ ਜਿਹੜਾ ਮੰਤਰਾਲਾ ਹੈ ਉਹਦੀ ਵਾਗਡੋਰ ਉਹਨਾਂ ਨੂੰ ਸੰਭਾਲਣੀ ਪਏ। ਸੋ ਫਾਈਨੈਂਸ ਮੰਤਰਾਲਾ ਦੇ ਦਿੱਤਾ ਗਿਆ ਹੈ ਜੋਜ਼ੀ ਔਸਬੋਰਨ ਨੂੰ। ਜੋਜ਼ੀ ਔਸਬੋਰਨ ਜਿਹੜੇ ਕਿ ਪਿਛਲੇ ਹਫ਼ਤੇ ਤੱਕ ਸਾਡੇ ਸੀਗੇ ਹੈਲਥ ਮਿਨਿਸਟਰ, ਉਹ ਹੁਣ ਬਣ ਗਏ ਨੇ ਸਾਡੇ ਫਾਈਨੈਂਸ ਮਿਨਿਸਟਰ। ਹੈਲਥ ਮਿਨਿਸਟਰੀ ਦੇ ਦਿੱਤੀ ਗਈ ਹੈ ਰਵੀ ਕਾਲੋ ਨੂੰ, ਜਿਹੜੇ ਕਿ ਪਿਛਲੇ ਹਫ਼ਤੇ ਤੱਕ ਜੋਬਸ ਐਂਡ ਇਕਨੋਮਿਕ ਗਰੋਥ ਦੇ ਮੰਤਰੀ ਸਨ। ਅਤੇ ਜੋਬਸ ਐਂਡ ਇਕਨੋਮਿਕ ਗਰੋਥ ਵਾਲਾ ਮੰਤਰਾਲਾ ਦੇ ਦਿੱਤਾ ਗਿਆ ਹੈ ਬ੍ਰੈਂਡਾ ਬੇਲੀ ਨੂੰ, ਉਹੀ ਬ੍ਰੈਂਡਾ ਬੇਲੀ ਜਿਹੜੇ ਕਿ ਹੁਣ ਆਪਣਾ ਇਲਾਜ ਕਰਵਾਉਣ ਦੇ ਵਾਸਤੇ ਕੁਝ ਦਿਨਾਂ ਦੀ ਛੁੱਟੀ 'ਤੇ ਗਏ ਨੇ, ਜਿਨ੍ਹਾਂ ਨੂੰ ਕੈਂਸਰ ਡਿਟੈਕਟ ਹੋਇਆ, ਜਿਹੜੇ ਕਿ ਪਿਛਲੇ ਹਫ਼ਤੇ ਤੱਕ ਸੀਗੇ ਫਾਈਨੈਂਸ ਮਿਨਿਸਟਰ। ਅਤੇ ਜਦੋਂ ਤੱਕ ਬ੍ਰੈਂਡਾ ਬੇਲੀ ਠੀਕ ਹੋ ਕੇ ਵਾਪਸ ਨਹੀਂ ਆ ਜਾਂਦੇ, ਉਦੋਂ ਤੱਕ ਜਿਹੜਾ ਜੋਬਸ ਐਂਡ ਇਕਨੋਮਿਕ ਗਰੋਥ ਦਾ ਮੰਤਰਾਲਾ ਹੈ ਉਹਦੀ ਵਾਗਡੋਰ ਉਨ੍ਹਾਂ ਚਿਰ ਟੈਂਪਰੇਰੀਲੀ ਸੰਭਾਲਣਗੇ ਏਡਰੀਅਨ ਡਿਕਸ, ਜਿਹੜੇ ਕਿ ਵੈਸੇ ਐਨਰਜੀ ਮਿਨਿਸਟਰ ਨੇ, ਅਤੇ ਉਹਨਾਂ ਨੂੰ ਜੋਬਸ ਅਤੇ ਇਕਨੋਮਿਕ ਗਰੋਥ ਦੀ ਵੀ ਉਦੋਂ ਤੱਕ ਕਹਿ ਲਓ ਵੀ ਕੇਅਰ ਟੇਕਰ ਦਾ ਰੋਲ ਦਿੱਤਾ ਗਿਆ, ਜਦੋਂ ਤੱਕ ਬ੍ਰੈਂਡਾ ਬੇਲੀ ਵਾਪਸ ਆ ਕੇ ਕੰਮਕਾਜ ਨਹੀਂ ਸੰਭਾਲਣ ਯੋਗ ਨਹੀਂ ਹੋ ਜਾਂਦੇ। ਸੋ ਇਹ ਤਬਦੀਲੀਆਂ, ਅਸੀਂ ਪਿਛਲੇ ਹਫ਼ਤੇ ਵੀ ਮਾੜੀ ਜਿਹੀ ਗੱਲ ਕੀਤੀ ਸੀ ਕਿ ਡੇਵਿਡ ਈਬੀ ਵਾਸਤੇ ਦੇਖੋ ਸਮੱਸਿਆ ਕੀ ਆ, ਕਿ ਉਹਨਾਂ ਦੇ ਕੋਲ ਇੰਨੇ ਕੋਈ ਤਜਰਬੇਕਾਰ ਮੈਂਬਰ ਨਹੀਂ ਹੈਗੇ ਜਾਂ ਬੈਂਚ ਸਟਰੈਂਥ ਇੰਨੀ ਨਹੀਂ ਆ ਕਿ ਕੈਬਨਿਟ ਰੀਸ਼ਫਲ ਦੇ ਵਿੱਚ ਕਿਸੇ ਬੈਕ ਬੈਂਚਰ ਨੂੰ ਕੈਬਨਿਟ ਦੇ ਵਿੱਚ ਥਾਂ ਦਿੱਤੀ ਜਾ ਸਕੇ, ਕਿਉਂਕਿ ਬ੍ਰੈਂਡਾ ਬੇਲੀ ਨੂੰ ਹੀ ਹੁਣ ਇੱਕ ਤਰ੍ਹਾਂ ਇਹ ਕਹਿ ਲਓ ਨਾ ਵੀ ਜਿਵੇਂ ਉਹਨਾਂ ਦੇ ਬਸ ਮਿਊਜ਼ੀਕਲ ਚੇਅਰਸ ਜਿਹੀਆਂ ਕਰਤੀਆਂ ਵੀ ਉਹਨਾਂ ਦੇ ਜਿਹੜੇ ਸਪੋਟਸ ਨੇ ਉਹ ਰੋਟੇਟ ਕਰ ਦਿੱਤੇ ਨੇ। ਸੋ ਬ੍ਰੈਂਡਾ ਬੇਲੀ ਅਜੇ ਵੀ ਕੈਬਨਿਟ ਮਿਨਿਸਟਰ ਬਣੇ ਰਹਿਣਗੇ। ਇਹਦੇ ਪਿੱਛੇ ਰੀਜ਼ਨ ਇੱਕ ਇਹੀ ਹੈ ਕਿ ਇੱਕ ਤਾਂ 2024 ਦੇ ਇਲੈਕਸ਼ਨ ਦੇ ਵਿੱਚ ਜਿਹੜੇ ਕੁਝ ਮੈਂਬਰ ਜਿੱਤ ਕੇ ਆਏ ਵੀ ਨੇ ਜਿਹੜੇ ਹੁਣ ਬੈਕ ਬੈਂਚਰ ਨੇ ਜਿਹੜੇ ਕੈਬਨਿਟ ਦਾ ਹਿੱਸਾ ਨਹੀਂ ਹੈਗੇ, ਉਹਨਾਂ ਨੂੰ ਉਹਨਾਂ 'ਚੋਂ ਕਈਆਂ ਨੂੰ ਇੱਕ ਤਾਂ ਉਨਾ ਤਜਰਬਾ ਨਹੀਂ ਆ ਜਿੰਨਾ ਐਕਸਪੀਰੀਅੰਸ ਚਾਹੀਦਾ ਹੁੰਦਾ, ਅਤੇ ਇੱਕ ਜਿਹੜੀ ਉਹ ਇੱਕ ਡੈਪਥ ਹੁੰਦੀ ਹੈ ਨਾ ਕਿਸੇ ਵੀ ਟੀਮ ਦੇ ਵਿੱਚ ਵੀ ਚੱਲ ਕੋਈ ਨਹੀਂ ਜੇ ਆਹ ਬੰਦਾ ਨਹੀਂ ਤਾਂ ਦੂਜਾ ਹੈਗਾ, ਦੂਜਾ ਨਹੀਂ ਤਾਂ ਤੀਜਾ, ਤੀਜਾ ਨਹੀਂ ਤਾਂ ਚੌਥਾ, ਵੀ ਕੇਪੇਬਲ ਬੰਦਿਆਂ ਦੀ ਭਰੋਸੇਯੋਗ ਬੰਦਿਆਂ ਦੀ ਗਿਣਤੀ ਚੰਗੀ ਆ, ਜਾਂ ਫਿਰ ਕਈਆਂ ਦਾ ਇਹ ਕਹਿਣਾ ਵੀ ਡੀਵੀ ਡੀਬੀ ਦੀ ਕੈਬਨਿਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਆ ਕਿ ਕਹਿਣਕਾਰ ਬੰਦੇ ਕਿਹੜੇ ਨੇ ਜਿਹੜੇ ਕਿ ਗੱਲ ਸੁਣ ਲੈਣਗੇ ਕਿ ਉਹਦੇ ਮੁਤਾਬਕ ਹੀ ਜਿਹੜੀ ਸਾਰੀ ਪਲੇਸਮੈਂਟਸ ਨੇ ਕੀਤੀਆਂ ਗਈਆਂ ਨੇ। ਜਦੋਂ ਜੌਨ ਹੋਰਗਨ ਬਣੇ ਸਨ ਪ੍ਰੀਮੀਅਰ 2017 ਦੇ ਵਿੱਚ, ਉਦੋਂ ਐੱਨ ਡੀ ਪੀ ਤਕਰੀਬਨ 16 ਸਾਲ ਓਪੋਜੀਸ਼ਨ 'ਚ ਰਹੀ ਸੀ, ਅਤੇ ਉਹ 16 ਸਾਲਾਂ ਦੌਰਾਨ ਬਹੁਤ ਸਾਰੇ ਅਜਿਹੇ ਸੀਨੀਅਰ ਮੈਂਬਰ ਸੀ ਜਿਨ੍ਹਾਂ ਨੂੰ ਕਿ ਜਿਹੜੇ ਕਿ ਬਤੌਰ ਕ੍ਰਿਟਿਕ ਕਿਸੇ ਮਿਨਿਸਟਰੀ ਦੇ ਉਹ ਆਪਣੀ ਭੂਮਿਕਾ ਨਿਭਾਉਂਦੇ ਸੀ, ਉਹਨਾਂ ਨੂੰ ਮਿਨਿਸਟਰੀਜ਼ ਬਾਰੇ ਬੜੀ ਚੰਗੀ ਜਾਣਕਾਰੀ ਸੀ, ਉਹਨਾਂ ਨੇ ਡੀਟੇਲ ਦੇ ਵਿੱਚ ਸਾਲਾਂ ਬੱਧੀ ਜਿਹੜੀ ਸਰਕਾਰ ਦੀਆਂ ਨੀਤੀਆਂ ਸੀ ਉਹ ਪੜ੍ਹੀਆਂ ਸੀ, ਉਹਨਾਂ ਨੂੰ ਪਤਾ ਸੀ ਉਹ 'ਚ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਖਾਮੀਆਂ ਨੇ। ਇਸ ਕਰਕੇ ਜੌਨ ਹੋਰਗਨ ਵਾਸਤੇ ਆਪਣੀ ਕੈਬਨਿਟ ਦੇ ਵਿੱਚ ਜਿਹੜੇ ਕਈ ਤਜਰਬੇਕਾਰ ਅਤੇ ਕਈ ਜਿਹੜੇ ਕੇਪੇਬਲ ਬੰਦੇ ਸੀ ਉਹਨਾਂ ਨੂੰ ਅਪੁਆਇੰਟ ਕਰਨਾ ਬੜਾ ਰੈਲੇਟਿਵਲੀ ਸੌਖਾ ਸੀ, ਅਤੇ ਡੀ ਵੀ ਡੀ ਬੀ ਵਾਸਤੇ ਇੱਕ ਤਾਂ ਉਹ ਸਮੱਸਿਆ, ਦੂਜੀ ਗੱਲ ਲੀਡਰਸ਼ਿਪ ਸਟਾਈਲ ਦਾ ਵੀ ਬਹੁਤ ਫਰਕ ਆ। ਜੌਨ ਹੋਰਗਨ ਆਪਣੇ ਮਿਨਿਸਟਰਸ ਨੂੰ ਬਹੁਤ ਖੁੱਲ੍ਹ ਦਿੰਦੇ ਸੀ ਵੀ ਤੁਸੀਂ ਆਪਣੇ ਮੁਤਾਬਕ ਚਲਾਓ ਆਪਣਾ ਮੰਤਰਾਲਾ ਕਿਵੇਂ ਕਰਨਾ। ਡੀ ਵੀ ਡੀ ਬੀ ਦੀ ਗਵਰਨੈਂਸ ਦੇ ਵਿੱਚ ਕਾਫੀ ਕੁਝ ਸੈਂਟਰਲਾਈਜ਼ਡ ਆ। ਜਦੋਂ ਸ਼ੁੱਕਰਵਾਰ ਨੂੰ ਇਹਨਾਂ ਨੇ ਆਹ ਅਨਾਊਂਸਮੈਂਟ ਸਾਰੀ ਕੀਤੀ ਆ ਤਾਂ ਬ੍ਰੈਂਡਾ ਬੇਲੀ ਜਿਨ੍ਹਾਂ ਨੂੰ ਹੁਣ ਫਾਈਨੈਂਸ ਦਾ ਮੰਤਰਾਲਾ ਦਿੱਤਾ ਗਿਆ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਕੀ ਕਰੋਗੇ, ਅਤੇ ਦੇਖੋ ਬ੍ਰੈਂਡਾ ਬੇਲੀ ਕਿਉਂਕਿ ਜੋਜ਼ੀ ਔਸਬੋਰਨ ਜਿਹੜੇ ਕਿ ਹੈਲਥ ਮਿਨਿਸਟਰ ਸੀਗੇ ਹੁਣ ਉਹ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਕਿਹਾ ਵੀ ਇੱਕ ਤਾਂ ਮੈਂ ਕੁਇਕ ਲਰਨਰ ਹਾਂ, ਕਹਿੰਦੇ ਹੁਣ ਮੈਂ ਚੰਗੀ ਤਰ੍ਹਾਂ ਸਾਰੀਆਂ ਬਰੀਫਿੰਗ ਨੋਟਸ ਨੂੰ ਧਿਆਨ ਨਾਲ ਪੜ੍ਹਾਂਗੀ ਤਾਂ ਕਿ ਮੈਨੂੰ ਪ੍ਰੋਪਰ ਜਾਣਕਾਰੀ ਹੋਵੇ। ਦੇਖੋ ਫਾਈਨੈਂਸ ਮਿਨਿਸਟਰੀ ਦਾ ਸਭ ਤੋਂ ਵੱਡਾ ਖਰਚਾ ਕਿਹੜਾ ਮਹਿਕਮਾ? ਹੈਲਥ। ਹੈਲਥ ਮਿਨਿਸਟਰੀ ਤਕਰੀਬਨ 40% ਬਜਟ, 40% ਤੋਂ ਵੀ ਜ਼ਿਆਦਾ ਬਜਟ ਸਾਡਾ ਉੱਤੇ ਲੱਗਦਾ। ਸੋ ਜੋਜ਼ੀ ਔਸਬੋਰਨ ਦਾ ਹੈਲਥ ਵਾਲੇ ਪਾਸਿਓਂ ਫਾਈਨੈਂਸ ਦੇ ਵਿੱਚ ਆਉਣਾ ਇੱਕ ਇਹ ਸਟਰੈਂਥ ਵੀ ਹੋ ਸਕਦੀ ਹੈ ਕਿ ਉਹਨਾਂ ਨੂੰ ਪਤਾ ਕਿ ਹੈਲਥ ਸੈਕਟਰ ਦੇ ਵਿੱਚ ਕਿੱਦਾਂ ਕਿੱਦਾਂ ਦੀਆਂ ਕਿਹੋ ਜਿਹੀਆਂ ਕੰਪਲਸ਼ਨਸ ਨੇ, ਕਿਹੋ ਜਿਹੀਆਂ ਸਮੱਸਿਆਵਾਂ ਨੇ, ਅਤੇ ਉੱਥੇ ਖਰਚੇ ਘਟਾਉਣੇ ਕਿੰਨੇ ਕੁ ਮੁਸ਼ਕਲ ਨੇ ਜਾਂ ਕਿੰਨੇ ਕੁ ਸੌਖੇ ਨੇ। ਕਿਉਂਕਿ ਜੋਜ਼ੀ ਔਸਬੋਰਨ ਨੇ ਕੋਸ਼ਿਸ਼ ਕੀਤੀ ਸੀ ਵੀ ਖਰਚੇ ਘਟਾ ਲਈਏ, ਪਰ ਖਰਚੇ ਘਟਾਏ ਜਾ ਨਹੀਂ ਸਕੇ। ਉਹ $60 million ਮਸਾਂ ਰਿਵਿਊ ਕਰਕੇ ਇੰਨਾ ਲੰਮਾ ਉਹ 'ਚੋਂ ਪੈਸੇ ਬਚਾਉਣ ਦਾ ਇੱਕ ਹੀਲਾ ਲੱਭਿਆ ਸੀ, ਅਤੇ $60 million ਕੀ ਹੈ $40 billion ਦੇ ਬਜਟ ਦੇ ਵਿੱਚੋਂ? ਕੁਛ ਵੀ ਨਹੀਂ। ਸੋ ਉਹਨਾਂ ਨੂੰ ਪਤਾ ਕਿ ਹੈਲਥ ਮਿਨਿਸਟਰੀ ਦੀਆਂ ਕਿਹੋ ਜਿਹੀਆਂ ਕੰਪਲਸ਼ਨਸ ਨੇ ਅਤੇ ਉਹਨੂੰ ਉਹ ਕਿਵੇਂ ਵਧੀਆ ਤਰੀਕੇ ਨਾਲ ਚਲਾ ਸਕਦੇ ਆ, ਇਹ ਦੇਖਣਾ ਹੋਏਗਾ। ਫਿਰ ਦੂਜੀ ਗੱਲ, ਫਰਾਈਡੇ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਇਹ ਗੱਲ ਵੀ ਪੁੱਛੀ ਗਈ ਕਿ ਜਿਹੜਾ PST ਹੁਣ ਅਕਤੂਬਰ ਤੋਂ ਕਈ ਹੋਰ ਅਜਿਹੀਆਂ ਸੇਵਾਵਾਂ ਨੇ ਜਿੱਥੇ ਹੁਣ PST ਨਹੀਂ ਲੱਗਦੀ, ਅਕਤੂਬਰ ਤੋਂ ਲੱਗਣੀ ਆ। ਅਤੇ ਪਿਛਲੇ ਹਫ਼ਤੇ ਇੱਕ ਕਮੇਟੀ ਨੇ ਜਿਹੜੀ ਕਿ ਲੈਜਿਸਲੇਟਿਵ ਅਸੈਂਬਲੀ ਦੀ ਕਮੇਟੀ ਹੈ ਜਿਹਦੇ 4 NDP ਦੇ MLA ਨੇ, 2 ਹੈਗੇ ਨੇ ਕੰਜ਼ਰਵੇਟਿਵਸ ਦੇ, ਉਹਨਾਂ ਨੇ ਇਹ ਰੈਕਮੈਂਡ ਕੀਤਾ ਕਿ ਆ PST ਦੀ ਐਕਸਪੈਂਸ਼ਨ ਨਾ ਕੀਤੀ ਜਾਵੇ। ਜਦੋਂ ਇਹਦੇ ਬਾਰੇ ਪੁੱਛਿਆ ਗਿਆ, ਪ੍ਰੀਮੀਅਰ ਡੀ ਵੀ ਡੀ ਬੀ ਨੂੰ ਪੁੱਛਿਆ ਗਿਆ ਕਿ ਆ PST ਦੀ ਐਕਸਪੈਂਸ਼ਨ ਬਾਰੇ ਕੀ ਕਹਿਣਾ ਚਾਹੋਗੇ, ਵੀ ਇਹ ਨਾ ਕਰੋ ਤੁਹਾਡੀ ਆਪਣੀ ਕਮੇਟੀ ਨੇ ਇਹ ਗੱਲ ਆਖੀ ਆ, EB ਨੇ ਕਿਹਾ ਸਾਨੂੰ ਪੈਸੇ ਚਾਹੀਦੇ ਆ, ਸਾਡੇ ਵੀ ਨੀਡ ਦ ਮਨੀ, ਸਾਡੇ ਕੋਲ ਪੈਸਿਆਂ ਦੀ ਕਿਉਂਕਿ ਘਾਟ ਹੈ, ਅਤੇ PST ਦਾ ਜਿਹੜਾ ਸਾਡਾ ਵੈਸੇ ਟੈਕਸ ਬੇਸ ਹੈ BC ਦਾ ਉਹ ਇੰਨਾ ਵਿਸਥਾਰਤ ਨਹੀਂ ਆ, ਸੋ ਉਹ ਜਿਹੜੀ PST ਦੀ ਐਕਸਪੈਂਸ਼ਨ ਹੈ ਉਹ ਹੋ ਕੇ ਰਹਿਣੀ ਆ, ਜਿਹਦੇ ਵਿੱਚ ਅਕਾਊਂਟੈਂਟਸ ਦਾ ਜਿਹੜਾ ਕੰਮ ਹੈ, ਸਿਕਿਉਰਿਟੀ ਕੰਪਨੀਆਂ ਨੇ, ਹੋਰ ਕਈ ਚੀਜ਼ਾਂ ਨੇ, ਇੰਜੀਨੀਅਰਿੰਗ ਸਰਵਿਸਿਜ਼ ਨੇ, ਉੱਥੇ ਵੀ PST ਲੱਗ ਜਾਣੀ ਆ ਅਕਤੂਬਰ ਤੋਂ। ਪਰ DVDB ਨੂੰ ਅਤੇ NDP ਨੂੰ ਇੱਕ ਤੋਹਫ਼ਾ ਵੀ ਮਿਲ ਗਿਆ ਫਰਾਈਡੇ ਨੂੰ, ਕਿਉਂਕਿ ਜਿੱਥੇ ਇਹਨਾਂ ਚੀਜ਼ਾਂ ਦੇ ਵਿੱਚ ਘਿਰ ਰਹੇ ਸੀ, ਪੀਟਰ ਮਿਲੋਬਾਰ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਪੀਟਰ ਮਿਲੋਬਾਰ ਇਹ ਅਨਾਊਂਸ ਕਰ ਦਿੰਦੇ ਆ ਜਿਹੜੇ ਕਿ BC ਕੰਜ਼ਰਵੇਟਿਵ ਦੇ ਫਾਈਨੈਂਸ ਕ੍ਰਿਟਿਕ ਨੇ ਕਿ ਉਹ ਆਪਣਾ ਅਹੁਦਾ ਛੱਡ ਰਹੇ ਨੇ, ਉਹ ਪਾਰਟੀ ਛੱਡ ਰਹੇ ਨੇ, ਅਤੇ ਵਿਦ ਇਮੀਡੀਏਟ ਇਫੈਕਟ ਕੰਜ਼ਰਵੇਟਿਵ ਦੇ ਫਾਈਨੈਂਸ ਕ੍ਰਿਟਿਕ ਨੇ ਕਿ ਉਹ ਆਪਣਾ ਅਹੁਦਾ ਛੱਡ ਰਹੇ ਨੇ, ਉਹ ਪਾਰਟੀ ਛੱਡ ਰਹੇ ਨੇ, ਅਤੇ ਵਿਦ ਇਮੀਡੀਏਟ ਇਫੈਕਟ ਇੰਡੀਪੈਂਡੈਂਟ MLA ਵਜੋਂ ਉਹਨਾਂ ਨੇ ਆਖ ਦਿੱਤਾ ਕਿ ਉਹ ਵਿਧਾਨ ਸਭਾ ਦੇ ਵਿੱਚ ਵਿਚਰਨਗੇ। 7ਵੇਂ ਅਜਿਹੇ MLA ਨੇ ਪੀਟਰ ਮਿਲੋਬਾਰ ਜਿਹੜੇ ਕਿ 2024 ਦੇ ਵਿੱਚ ਹੋਏ ਇਲੈਕਸ਼ਨ ਤੋਂ ਬਾਅਦ ਬੀ ਸੀ ਕੰਜ਼ਰਵੇਟਿਵ ਪਾਰਟੀ ਜਾਂ ਛੱਡ ਚੁੱਕੇ ਨੇ ਜਾਂ ਪਾਰਟੀ 'ਚੋਂ ਕੱਢੇ ਗਏ ਨੇ, ਅਜਿਹੇ 7 ਮੈਂਬਰ ਨੇ। ਕੁਇਕਲੀ ਗੱਲ ਕਰੀਏ ਕਿ ਪੀਟਰ ਮਿਲੋਬਾਰ ਕਿਉਂ ਛੱਡ ਗਏ ਨੇ ਬੀ ਸੀ ਕੰਜ਼ਰਵੇਟਿਵਸ ਦਾ ਸਾਥ, ਪੀਟਰ ਮਿਲੋਬਾਰ ਕਿਉਂ ਹੋਏ ਬੀ ਸੀ ਕੰਜ਼ਰਵੇਟਿਵਸ ਤੋਂ ਬਾਹਰ। 2024 ਦੇ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਇਹ 7ਵੇਂ ਅਜਿਹੇ ਐੱਮ ਐੱਲ ਏ ਨੇ ਜਿਹੜੇ ਕਿ ਬੀ ਸੀ ਕੰਜ਼ਰਵੇਟਿਵਸ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਬਾਹਰ ਹੋ ਗਏ ਨੇ, ਕਈਆਂ ਨੂੰ ਕੱਢਿਆ ਗਿਆ, ਕਈ ਆਪ ਛੱਡ ਗਏ। ਪੀਟਰ ਮਿਲੋਬਾਰ ਨੇ ਕਾਰਨ ਇਹ ਦੱਸਿਆ ਕਿ ਕੈਰੋਲਿਨ ਫਿਨਲੇ ਜਿਹੜੇ ਕਿ ਬੀ ਸੀ ਕੰਜ਼ਰਵੇਟਿਵਸ ਦੇ ਲੀਡਰ ਨੇ ਹੁਣ, ਕਿ ਉਹਨਾਂ ਦੀ ਇਹਨਾਂ ਦੀ ਦੋਹਾਂ ਦੀ ਰਾਏ ਨਹੀਂ ਰਲਦੀ ਆਪਸ ਦੇ ਵਿੱਚ, ਵੀ ਡੋਂਟ ਸੀ ਆਈ ਟੂ ਆਈ, ਕਿ ਸਾਡੀ ਆਪਸ ਦੇ ਵਿੱਚ ਜਿਹੜੀ ਜਿਹੜਾ ਤਾਲਮੇਲ ਹੈ, ਸਾਡੀ ਸੋਚ ਹੈ, ਉਹ ਨਹੀਂ ਮਿਲਦੀ। ਮਿਲੋਬਾਰ ਨੇ ਕਿਹਾ ਕਿ ਜੋ ਵੀ ਮੈਂਬਰਸ਼ਿਪ ਨੇ ਨਤੀਜਾ ਦਿੱਤਾ ਜਦੋਂ ਮਈ ਦੇ ਅੰਤ ਦੇ ਵਿੱਚ ਵੋਟਾਂ ਪਈਆਂ ਸੀ, ਨਵੇਂ ਲੀਡਰ ਚੁਣੇ ਗਏ, ਕਿ ਉਹਦਾ ਉਹ ਸਤਿਕਾਰ ਕਰਦੇ ਨੇ। ਕੈਰੋਲਿਨ ਫਿਨਲੇ ਨੇ ਇਹ ਹੱਕ ਜਿੱਤਿਆ ਹੈ, ਇਹ ਹੱਕ ਹਾਸਲ ਕੀਤਾ ਹੈ ਕਿ ਬਤੌਰ ਲੀਡਰ ਉਹ ਪਾਰਟੀ ਦਾ ਭਵਿੱਖ ਕਿਹੋ ਜਿਹਾ ਸਿਰਜਣਾ ਚਾਹੁੰਦੇ ਨੇ, ਪਰ ਮਿਲੋਬਾਰ ਨੇ ਕਿਹਾ ਕਿ ਉਹ ਭਵਿੱਖ ਮੇਰੀ ਸੋਚ ਦੇ ਨਾਲ ਮੇਲ ਨਹੀਂ ਖਾਂਦਾ, ਇਟਸ ਕਲੀਅਰ ਮਾਈ ਵੈਲਿਊਜ਼ ਡੂ ਨਾਟ ਅਲਾਈਨ, ਕਿ ਮੇਰੀਆਂ ਕਦਰਾਂ ਕੀਮਤਾਂ ਹੁਣ ਇਸ ਪਾਰਟੀ ਦੇ ਨਾਲ ਮੇਲ ਨਹੀਂ ਖਾਂਦੀਆਂ। ਮਿਲੋਬਾਰ ਇਮੀਡੀਏਟਲੀ ਇੰਡੀਪੈਂਡੈਂਟ ਐੱਮ ਐੱਲ ਏ ਵਜੋਂ ਵਿਧਾਨ ਸਭਾ ਦੇ ਵਿੱਚ ਵਿਚਰਨਗੇ। ਵੈਸੇ ਜਦੋਂ ਆ ਲੀਡਰਸ਼ਿਪ ਰੇਸ ਹੋਈ ਸੀ, ਪੀਟਰ ਮਿਲੋਬਾਰ ਨੇ ਵੀ ਉਦੋਂ ਬੀ ਸੀ ਕੰਜ਼ਰਵੇਟਿਵ ਦੇ ਲੀਡਰ ਬਣਨ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ, ਅਤੇ ਇਹ ਰੇਸ ਦੇ ਵਿੱਚ ਅਖੀਰਲੇ ਨੰਬਰ 'ਤੇ ਰਹੇ ਸੀ। 11.4% ਵੋਟਾਂ ਹੀ ਇਹਨਾਂ ਨੂੰ ਹਾਸਲ ਹੋਈਆਂ ਸੀ। ਕੈਰੋਲਿਨ ਫਿਨਲੇ ਜਿੱਤੇ ਵੀ ਵੈਸੇ ਚੌਥੇ ਬੈਲਟ 'ਤੇ ਬਹੁਤ ਹੀ ਥੋੜ੍ਹੇ ਜਿਹੇ ਫਰਕ ਨਾਲ, ਇਹਨਾਂ ਨੇ ਕੈਰੋਲਾਈਨ ਐਲੀਅਟ ਨੂੰ ਹਰਾਇਆ ਸੀ। ਵੈਸੇ ਜਦੋਂ ਲੀਡਰਸ਼ਿਪ ਰੇਸ ਚੱਲ ਰਹੀ ਸੀ ਉਦੋਂ ਤੋਂ ਤੁਹਾਡੇ 'ਚੋਂ ਕਈਆਂ ਨੂੰ ਯਾਦ ਹੋਏਗਾ ਕਿ ਲੀਡਰਸ਼ਿਪ ਦੇ ਇਹਨਾਂ ਕੈਂਡੀਡੇਟਸ ਦੀ ਇੱਕ ਡਿਬੇਟ ਦੌਰਾਨ ਕੈਰੋਲਿਨ ਫਿਨਲੇ ਨੇ ਪੀਟਰ ਮਿਲੋਬਾਰ ਨੂੰ ਇਹ ਆਖਿਆ ਸੀ ਕਿ ਜੇ ਤੁਸੀਂ ਕਿਤੇ ਪਾਰਟੀ ਦੇ ਲੀਡਰ ਬਣ ਗਏ ਅਤੇ ਅੱਗੇ ਤੁਹਾਡੀ ਸਰਕਾਰ ਬਣ ਜਾਂਦੀ ਹੈ, ਤੁਸੀਂ ਪ੍ਰੀਮੀਅਰ ਬਣ ਜਾਂਦੇ ਹੋ, ਤੁਸੀਂ ਤੁਹਾਡਾ ਤਾਂ ਕੌਨਫਲਿਕਟ ਆਫ ਇੰਟਰਸਟ ਹੋਏਗਾ ਕਿ ਤੁਸੀਂ ਇੰਡੀਜਨਸ ਮਾਮਲਿਆਂ ਦੇ ਨਾਲ ਕਿਵੇਂ ਡੀਲ ਕਰ ਸਕੋਗੇ। ਇਹਦਾ ਰੀਜ਼ਨ ਕੀ ਸੀ ਉਹਨਾਂ ਦੇ ਕਹਿਣ ਦਾ, ਕਿਉਂਕਿ ਫਿਰ ਪੀਟਰ ਮਿਲੋਬਾਰ ਨੇ ਉਸ ਡਿਬੇਟ ਦੇ ਵਿੱਚ ਹੀ ਕਨਫਰੰਟ ਕੀਤਾ ਸੀ ਕੈਰੋਲਿਨ ਫਿਨਲੇ ਨੂੰ ਕਿ ਤੁਸੀਂ ਸਿੱਧੀ ਗੱਲ ਕਿਉਂ ਨਹੀਂ ਕਹਿੰਦੇ ਕਿ ਮੇਰਾ ਕੌਨਫਲਿਕਟ ਆਫ ਇੰਟਰਸਟ ਕਿਉਂ ਹੋਏਗਾ ਇੰਡੀਜਨਸ ਮਾਮਲਿਆਂ ਦੇ ਨਾਲ ਡੀਲ ਕਰਨ ਦੇ ਵਿੱਚ, ਕਿਉਂ? ਕਿਉਂਕਿ ਪੀਟਰ ਮਿਲੋਬਾਰ ਨੇ ਆਖਿਆ ਸੀ ਕਿ ਕਿਉਂਕਿ ਮੇਰੀ ਪਤਨੀ ਇੰਡੀਜਨਸ ਮੂਲ ਦੀ ਹੈ। ਪੀਟਰ ਮਿਲੋਬਾਰ ਦੇ ਜਿਹੜੇ ਵਾਈਫ ਨੇ ਉਹ ਪਾਰਟ ਟਾਈਮ ਕੰਮ ਕਰ ਚੁੱਕੇ ਨੇ ਕੈਮਲੂਪਸ ਸ਼ਵੈਪਮੈਕ ਫਸਟ ਨੇਸ਼ਨ ਦੇ ਵਾਸਤੇ ਇਨ ਦਾ ਪੈਸਟ, ਅਤੇ ਇਹਨਾਂ ਦੇ ਵਾਈਫ ਇੰਡੀਜਨਸ ਮੂਲ ਦੇ ਹਨ। ਸੋ ਕੈਰੋਲਿਨ ਫਿਨਲੇ ਨੇ ਜਦੋਂ ਇਹ ਗੱਲ ਕੀਤੀ ਸੀ ਕਿ ਜੀ ਇਹਦੇ ਨਾਲ ਤਾਂ ਤੁਹਾਡਾ ਕੌਨਫਲਿਕਟ ਆਫ ਇੰਟਰਸਟ ਹੋਏਗਾ, ਵੀ ਤੁਹਾਡੇ ਜੇ ਪਰਿਵਾਰਕ ਮੈਂਬਰ ਇੰਡੀਜਨਸ ਮੂਲ ਦੇ ਨੇ ਤਾਂ ਤੁਸੀਂ ਇੰਡੀਜਨਸ ਇਸ਼ੂਜ਼ ਜਿਹੜੇ ਕਿ ਖਾਸ ਤੌਰ 'ਤੇ ਜਿਹੜੇ ਲੈਂਡ ਰਿਲੇਟਡ ਇਸ਼ੂਜ਼ ਨੇ ਉਹ ਕਾਫੀ ਕੰਟਰੋਵਰਸੀ ਦਾ ਕਾਰਨ ਬਣੇ ਨੇ, ਵੀ ਤੁਸੀਂ ਤਾਂ ਉਹਨਾਂ ਬਾਰੇ ਪ੍ਰੋਪਰਲੀ ਕੰਮ ਕਰ ਹੀ ਨਹੀਂ ਸਕੋਗੇ। ਉਸ ਗੱਲ ਦੀ ਮੁਖਾਲਫਤ ਵੀ ਬੜੀ ਹੋਈ ਸੀ, ਉਦੋਂ ਇਹ ਲੱਗਦਾ ਸੀ ਵੀ ਜੇ ਕੈਰੋਲਿਨ ਫਿਨਲੇ ਲੀਡਰ ਬਣ ਗਏ ਤਾਂ ਪੀਟਰ ਮਿਲੋਬਾਰ ਨੇ ਪਾਰਟੀ ਛੱਡ ਦੇਣੀ ਆ, ਪਰ ਜਦੋਂ ਕੈਰੋਲਿਨ ਫਿਨਲੇ ਲੀਡਰ ਬਣ ਜਾਂਦੇ ਆ ਉਦੋਂ ਇੱਕ ਵਾਰੀ ਦੋਵੇਂ ਜਣੇ ਸਟੇਜ 'ਤੇ ਇਕੱਠੇ ਨਜ਼ਰ ਆਉਂਦੇ ਆ, ਇਸ ਗੱਲ ਦਾ ਪ੍ਰਣ ਕਰਦੇ ਆ ਕਿ ਜੀ ਅਸੀਂ ਰਲ ਕੇ ਕੰਮ ਕਰਾਂਗੇ ਪਾਰਟੀ ਨੂੰ ਅੱਗੇ ਤੋਰਨ ਦੇ ਵਾਸਤੇ, ਪਰ ਜਿਹੜਾ ਉਹ ਪੁਰਾਣਾ 3 ਮਹੀਨੇ ਵੀ ਨਹੀਂ ਚੱਲ ਸਕਿਆ। ਕੈਰੋਲਿਨ ਫਿਨਲੇ ਨੇ ਸ਼ੁੱਕਰਵਾਰ ਨੂੰ ਇਹ ਗੱਲ ਆਖੀ ਆ, ਉਹਨਾਂ ਨੇ ਸਟੇਟਮੈਂਟ ਪੋਸਟ ਕੀਤੀ, ਉਹ ਕਹਿੰਦੇ ਵੀ ਠੀਕ ਹੈ ਮੈਂ ਧੰਨਵਾਦ ਕਰਦੀ ਹਾਂ ਪੀਟਰ ਮਿਲੋਬਾਰ ਦੇ ਕਈ ਸਾਲਾਂ ਦੇ ਦੀ ਸਰਵਿਸ ਦਾ, ਅਤੇ ਕਹਿੰਦੇ ਪੀਟਰ ਹੈਜ਼ ਬੀਨ ਅ ਵੈਲਿਊਡ ਮੈਂਬਰ ਆਫ ਆਰ ਟੀਮ ਐਂਡ ਆਈ ਵਿਸ਼ ਹਿਮ ਨਥਿੰਗ ਬਟ ਦਾ ਬੈਸਟ ਇਨ ਹਿਜ਼ ਫਿਊਚਰ ਐਡਵੋਕੇਸੀ। ਪੀਟਰ ਮਿਲੋਬਾਰ ਵੈਸੇ ਕਿਉਂਕਿ ਕੈਮਲੂਪਸ ਦੇ ਇਲਾਕੇ ਤੋਂ, ਕੈਮਲੂਪਸ ਸੈਂਟਰ ਤੋਂ ਇਹ ਐੱਮ ਐੱਲ ਏ ਨੇ, 2008 ਤੋਂ ਲੈ ਕੇ 2017 ਤੱਕ ਇਹ ਕੈਮਲੂਪਸ ਦੇ ਮੇਅਰ ਸੀਗੇ। 2017 ਦੇ ਵਿੱਚ ਫਿਰ ਇਹ ਬੀ ਸੀ ਲਿਬਰਲਸ ਵੱਲੋਂ ਪਹਿਲੀ ਵਾਰ ਐੱਮ ਐੱਲ ਏ ਦੀ ਚੋਣ ਜਿੱਤੇ ਸੀ। ਸੋ ਇਹ ਕਹਿ ਲਓ ਕਿ ਪੀਟਰ ਮਿਲੋਬਾਰ ਹਜੇ ਤੱਕ ਓਪੋਜੀਸ਼ਨ ਦੇ ਵਿੱਚ ਹੀ ਰਹੇ ਨੇ, ਕਿਉਂਕਿ 2017 ਦੇ ਵਿੱਚ ਪਹਿਲੀ ਵਾਰ ਐੱਮ ਐੱਲ ਏ ਬਣੇ, ਉਸੇ ਸਾਲ ਐੱਨ ਡੀ ਪੀ ਨੇ ਸਰਕਾਰ ਬਣਾ ਲਈ ਸੀ ਉਸੇ ਇਲੈਕਸ਼ਨ ਤੋਂ ਬਾਅਦ। ਸੋ ਪੀਟਰ ਮਿਲੋਬਾਰ ਹੁਣ ਬਤੌਰ ਇੰਡੀਪੈਂਡੈਂਟ ਵਿਚਰਨਗੇ ਵਿਧਾਨ ਸਭਾ ਦੇ ਵਿੱਚ। ਜਦੋਂ ਹੁਣ ਤੁਸੀਂ ਦੇਖ ਲਓ ਵੀ ਬੀ ਸੀ ਕੰਜ਼ਰਵੇਟਿਵ ਕੌਕਸ ਦੇ ਵਿੱਚੋਂ 2024 ਦੇ ਪ੍ਰੋਵਿੰਸ਼ਲ ਇਲੈਕਸ਼ਨ ਤੋਂ ਬਾਅਦ ਜਿਹੜੇ ਮੈਂਬਰ ਕੱਢੇ ਜਾ ਚੁੱਕੇ ਨੇ ਉਹਨਾਂ ਦੇ ਵਿੱਚੋਂ ਸਰੀ ਕਲੋਵਰਡੇਲ ਦੀ ਐਲੇਨੋਰ ਸਟਰਕੋ, ਵੈਨਕੂਵਰ ਕੁਐਲਚੇਨਾ ਦੀ ਡੈਲਸ ਬਰੋਡੀ, ਕਲੋਨਾ ਲੇਕ ਕੰਟਰੀ ਕੋਲਡ ਸਟ੍ਰੀਮ ਦੀ ਐੱਮ ਐੱਲ ਏ ਟਾਰਾ ਆਰਮਸਟਰੋਂਗ, ਪੀਸ ਰਿਵਰ ਨੌਰਥ ਤੋਂ ਐੱਮ ਐੱਲ ਏ ਜੋਰਡਨ ਕੀਲੀ, ਰਿਚਮੰਡ ਸੈਂਟਰ ਤੋਂ ਹੌਨ ਚੈਨ ਅਤੇ ਪੈਂਟਿਕਟਨ ਸਮਰਲੈਂਡ ਤੋਂ ਅਮੀਲੀਆ ਬੋਲਟਪੀ। ਸੋ ਇਹ ਸਾਰੇ ਜਾਂ ਪਾਰਟੀ 'ਚੋਂ ਕੱਢੇ ਗਏ ਜਾਂ ਪਾਰਟੀ ਨੂੰ ਛੱਡ ਗਏ ਨੇ, ਅਤੇ ਉਹਦੇ ਵਿੱਚ ਹੁਣ ਇੱਕ ਹੋਰ ਨਾਮ ਜੁੜ ਗਿਆ ਹੈ ਪੀਟਰ ਮਿਲੋਬਾਰ ਦਾ। ਸੋ ਸ਼ੁੱਕਰਵਾਰ ਨੂੰ ਸਿਰਫ ਸਰਕਾਰ ਨੇ ਜਾਂ DVDB ਨੇ ਫਾਈਨੈਂਸ ਮਿਨਿਸਟਰ ਹੀ ਨਹੀਂ ਚੇਂਜ ਕੀਤੇ, ਇੱਧਰੋਂ ਫਾਈਨੈਂਸ ਕ੍ਰਿਟਿਕ ਵੀ ਆਪਣਾ ਅਹੁਦਾ ਛੱਡ ਗਏ ਆ, ਅਤੇ ਪੀਟਰ ਮਿਲੋਬਾਰ ਬਤੌਰ ਫਾਈਨੈਂਸ ਕ੍ਰਿਟਿਕ ਐਕਚੁਲੀ ਵਧੀਆ ਕੰਮ ਕਰ ਰਹੇ ਸੀ। ਸੋ ਉਹ ਖਾਮੀ ਕਿਵੇਂ ਪੂਰੀ ਕਰਨਗੇ BC ਕੰਜ਼ਰਵੇਟਿਵ ਦੇ ਦੇਖਣਾ ਹੋਏਗਾ। ਅਤੇ ਪੀਟਰ ਮਿਲੋਬਾਰ ਦਾ ਜਾਣਾ, ਜੋ ਕਿ ਇੱਕ ਬੜਾ ਸਤਿਕਾਰਤ ਨਾਂ ਵਿਦ ਇਨ ਦ BC ਕੰਜ਼ਰਵੇਟਿਵ ਸਰਕਲ, ਜਿਹੜੇ ਥੋੜ੍ਹੇ ਸੈਂਟਰਿਸਟ ਕਿਸਮ ਦੇ ਨੇ, ਕੋਈ ਕੀ ਇਹਦੇ ਨਾਲ ਦਰਵਾਜ਼ੇ ਕਈ ਹੋਰਾਂ ਦੇ ਵੀ ਖੁੱਲ੍ਹ ਜਾਣਗੇ, ਇਹ ਵੀ ਦੇਖਣਾ ਹੋਏਗਾ। ਅਤੇ ਪੀਟਰ ਮਿਲੋਬਾਰ ਕਿੰਨੀ ਦੇਰ ਤੱਕ ਇੰਡੀਪੈਂਡੈਂਟ ਵਜੋਂ ਹੀ ਬੈਠੇ ਰਹਿੰਦੇ ਆ, ਕੀ ਸੈਂਟਰ BC ਵਾਲੀ ਪਾਰਟੀ ਵੱਲ ਜਾਂਦੇ ਨੇ ਕਿ ਨਹੀਂ, ਇਹ ਵੀ ਦੈਟ ਆਲਸੋ ਰਿਮੇਨਸ ਟੂ ਬੀ ਸੀਨ। ਮਾਈਕ ਬਰਨੀਏ ਸੈਂਟਰ BC ਦੇ ਲੀਡਰ ਬਣ ਗਏ ਨੇ ਪਿਛਲੇ ਦਿਨੀ, ਇੱਕ ਆਹ ਨਵੀਂ ਪਾਰਟੀ ਜਿਹੜੀ ਉਪਜੀ ਆ ਸੂਬੇ 'ਚ। ਅਤੇ ਕੀ ਪੀਟਰ ਮਿਲੋਬਾਰ ਉੱਧਰ ਜਾਣਗੇ, ਕਿਉਂਕਿ ਵੀਕੈਂਡ 'ਤੇ ਇੱਕ ਇੱਥੇ ਹੋਰ ਗੱਲ ਮੈਨਸ਼ਨ ਕਰਨੀ ਬਣਦੀ ਆ, BC ਗ੍ਰੀਨ ਪਾਰਟੀ ਦੇ ਸਾਬਕਾ ਲੀਡਰ ਐਂਡਰਿਊ ਵੀਵਰ, ਜਿਨ੍ਹਾਂ ਨੇ ਜੌਨ ਹੋਰਗਨ ਦੇ ਨਾਲ ਹੱਥ ਮਿਲਾ ਕੇ 2017 ਦੇ ਵਿੱਚ ਕ੍ਰਿਸਟੀ ਕਲਾਰਕ ਦੀ ਸਰਕਾਰ ਨੂੰ ਹਟਾਉਣ ਦੇ ਵਿੱਚ ਭੂਮਿਕਾ ਨਿਭਾਈ ਸੀ, ਜਦੋਂ ਗੱਠਜੋੜ ਵਾਲੀ ਸਰਕਾਰ ਬਣੀ ਸੀ ਇਹਨਾਂ ਦੀ, ਐਂਡਰਿਊ ਵੀਵਰ BC ਗ੍ਰੀਨ ਪਾਰਟੀ ਦੇ ਸਾਬਕਾ ਲੀਡਰ, ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਹੈ ਅਤੇ ਉਹਨਾਂ ਨੇ ਆਖਿਆ ਕਿ ਉਹਨਾਂ ਨੇ ਸੈਂਟਰ BC ਜੁਆਇਨ ਕਰ ਲਈ ਆ, ਅਤੇ ਆਪਣੀ ਉਸ ਪੋਸਟ ਦੇ ਵਿੱਚ ਉਹਨਾਂ ਨੇ ਡੇਵਿਡ EB ਦੀ ਬੜੀ ਨਿਖੇਧੀ ਕੀਤੀ ਆ। ਇਹ ਕੋਈ ਨਵੀਂ ਗੱਲ ਨਹੀਂ ਹੈ ਵੈਸੇ, ਜੌਨ ਹੋਰਗਨ ਬਾਰੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਬੜੀ ਵਧੀਆ ਗੱਲਾਂ ਲਿਖੀਆਂ ਨੇ ਕਿ ਜੌਨ ਹੋਰਗਨ ਬੜੇ ਵਧੀਆ ਲੀਡਰ ਸੀ, ਪਰ ਉਹਨੇ ਆਖਿਆ ਕਿ DVDB ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ, ਅਤੇ DVDB ਦੀ ਮੁਖਾਲਫਤ ਤੋਂ ਪਹਿਲਾਂ ਵੀ ਕਰਦੇ ਰਹੇ ਆ। ਇਨਫੈਕਟ 2024 ਦੇ ਇਲੈਕਸ਼ਨ ਦੇ ਵਿੱਚ ਐਂਡਰਿਊ ਵੀਵਰ ਨੇ ਤਾਂ ਇਹ ਤਾਂ ਕਹਿਤਾ ਸੀ ਕਿ BC ਕੰਜ਼ਰਵੇਟਿਵ ਨੂੰ ਵੋਟ ਪਾ ਦਿਓ, NDP ਨੂੰ ਵੋਟ ਨਾ ਪਾਈ ਜਾਵੇ। ਗ੍ਰੀਨ ਪਾਰਟੀ ਦਾ ਸਾਬਕਾ ਲੀਡਰ ਕੰਜ਼ਰਵੇਟਿਵ ਦੇ ਹੱਕ ਵਿੱਚ ਭੁਗਤ ਰਿਹਾ ਸੀ, ਪਰ ਹੁਣ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਸ ਹਿਸਾਬ ਨਾਲ ਕੰਜ਼ਰਵੇਟਿਵ ਪਾਰਟੀ ਕੈਰੋਲਿਨ ਫਿਨਲੀ ਦੀ ਲੀਡਰਸ਼ਿਪ ਅਧੀਨ ਹੁਣ ਬਹੁਤ ਜ਼ਿਆਦਾ ਸੱਜੇ ਪੱਖੀ ਹੁੰਦੀ ਜਾ ਰਹੀ ਆ, ਤਾਂ ਸੂਬੇ ਨੂੰ ਇਸ ਵੇਲੇ ਇੱਕ ਸੈਂਟਰਿਸਟ ਆਪਸ਼ਨ ਦੀ ਲੋੜ ਹੈ, ਕਿਉਂਕਿ ਦੋਹੇ ਪਾਸੇ ਦੀ ਜਿਹੜੀ ਪੋਲੀਟਿਕਸ ਆ, ਐਕਸਟ੍ਰੀਮ ਰਾਈਟ ਜਾਂ ਐਕਸਟ੍ਰੀਮ ਲੈਫਟ, ਵੀ ਉਹਨੇ ਦੋਨਾਂ ਨੇ ਖਰਾਬਾ ਕਰਨਾ ਜਦੋਂ ਆਈਡੀਓਲੋਜੀ ਡਰੀਵਨ ਹੋ ਜਾਵੇ ਅਤੇ ਬਾਕੀ ਦੀਆਂ ਚੀਜ਼ਾਂ ਗਵਰਨੈਂਸ ਦੇ ਵਿੱਚੋਂ ਮਨਫੀ ਹੋ ਜਾਣ। ਸੋ ਉਹਨਾਂ ਨੇ ਕਾਫੀ ਇੱਕ ਲੰਬੀ ਟਵੀਟ ਦੇ ਵਿੱਚ ਐਂਡਰਿਊ ਵੀਵਰ ਨੇ ਕਾਫੀ ਨਿਖੇਧੀ ਕੀਤੀ ਆ DVDB ਦੀ, ਅਤੇ ਆਪ ਸੈਂਟਰ BC ਪਾਰਟੀ ਜੁਆਇਨ ਕਰ ਗਏ ਨੇ। ਸੋ ਕੀ ਸੈਂਟਰ BC ਪਾਰਟੀ ਦਾ ਉਭਾਰ ਹੋਏਗਾ, ਕੋਈ ਹੋਰ ਪਾਰਟੀ ਆਏਗੀ BC ਕੰਜ਼ਰਵੇਟਿਵ ਪਾਰਟੀ, ਕੀ ਹੁਣ ਆਪਣੇ ਮੈਂਬਰਸ ਨੂੰ ਕੰਸੋਲੀਡੇਟ ਕਰਕੇ ਰੱਖ ਸਕੇਗੀ BC ਦੀ ਸਿਆਸਤ ਦੇ ਵਿੱਚ? ਇਹ ਜਿਹੜੇ ਇਸ ਵੇਲੇ ਸਵਾਲ ਨੇ ਬੜੇ ਰੈਲੇਵੈਂਟ ਅਤੇ ਪਰਟੀਨੈਂਟ ਸਵਾਲ ਨੇ, ਦੇਖਦੇ ਹਾਂ ਇਹਨਾਂ ਦਾ ਬਣਦਾ ਕੀ ਆ। ਇੱਕ ਨਾ ਪ੍ਰੋਜੈਕਟ ਤਿਆਰ ਕੀਤਾ ਸਾਈਫਰ AI ਨਾਮ ਦਾ, ਇਹ ਯੂਨੀਵਰਸਿਟੀ ਆਫ ਰਜਾਈਨਾ ਅਤੇ ਯੂਨੀਵਰਸਿਟੀ ਆਫ ਐਲਬਰਟਾ ਵੱਲੋਂ ਰਲ ਕੇ ਤਿਆਰ ਕੀਤਾ ਗਿਆ ਪ੍ਰੋਜੈਕਟ, ਅਤੇ ਇਹਨਾਂ ਨੇ ਜੁਲਾਈ ਦੇ ਅਖੀਰਲੇ 2 ਹਫ਼ਤੇ ਅਤੇ ਅਗਸਤ ਦੇ ਪਹਿਲੇ 2 ਹਫ਼ਤਿਆਂ ਦਾ ਕੁਝ ਡੇਟਾ ਇਕੱਤਰ ਕੀਤਾ ਕਿ ਔਨਲਾਈਨ ਐਕਟੀਵਿਟੀ ਕਿਹੋ ਜਿਹੀ ਚੱਲ ਰਹੀ ਆ। ਖਾਸ ਤੌਰ 'ਤੇ ਐਲਬਰਟਾ ਦੇ ਵਿੱਚ ਜਿਹੜੀ ਇਸ ਵੇਲੇ ਸੈਪਰੇਟਿਜ਼ਮ ਦੀ ਡਿਬੇਟ ਆ, ਉਹਦੇ ਵਿੱਚ ਜਿਹੜੇ ਔਨਲਾਈਨ ਕੁਝ ਨੈਰੇਟਿਵ ਬੁਣਿਆ ਜਾ ਰਿਹਾ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਧਿਰਾਂ ਭੂਮਿਕਾਵਾਂ ਨਿਭਾ ਰਹੀਆਂ ਹੋ ਸਕਦੀਆਂ ਨੇ, ਅਤੇ ਇਸ ਸਟੱਡੀ ਦੇ ਰਾਹੀਂ ਜਿਹੜੀ ਕਿ ਗਲੋਬ ਐਂਡ ਮੇਲ ਨਾਲ ਇਹਨਾਂ ਨੇ ਸਾਂਝੀ ਕੀਤੀ ਅਖਬਾਰ ਦੇ ਨਾਲ, ਇਹ 'ਚੋਂ ਇਹ ਪਤਾ ਲੱਗਿਆ ਕਿ ਜਿਹੜਾ ਤਾਂ ਸਮਾਂ ਸੀਗਾ ਜਿਹੜੇ ਜੁਲਾਈ ਦੇ ਅਖੀਰਲੇ 2 ਹਫ਼ਤੇ ਸੀ, ਜੁਲਾਈ ਦੇ ਅਖੀਰਲੇ 2 ਹਫ਼ਤਿਆਂ ਦੌਰਾਨ ਇਹਨਾਂ ਨੇ ਜਿਹੜੇ ਟੋਟਲ ਨੰਬਰ ਆਫ ਇੰਸਟੈਂਸਿਸ ਨੋਟ ਕੀਤੇ, 140 ਤੋਂ ਵੀ ਵੱਧ ਅਜਿਹੇ ਇਹਨਾਂ ਨੇ ਪੋਸਟ ਦੇਖੀਆਂ ਜਿਹੜੀ ਕਿ ਐਲਬਰਟਾ ਦੇ ਵਿੱਚ ਸੈਪਰੇਟਿਜ਼ਮ ਦੇ ਰੈਫਰੈਂਡਮ ਨੂੰ ਹਵਾ ਦੇ ਰਹੀਆਂ ਸੀ, ਅਤੇ ਉਹਦੇ ਵਿੱਚ 4 out of 5 ਪੋਸਟਸ, ਲਗਭਗ 80% ਪੋਸਟਸ ਅਜਿਹੀਆਂ ਸੀ ਜਿਹੜੀਆਂ ਕਿ ਰਸ਼ੀਆ ਦੇ ਵਿੱਚ ਬੈਠੇ ਜਿਹੜੇ ਕੁਝ ਗਰੁੱਪਸ ਨੇ ਜਾਂ ਰਸ਼ੀਆ ਨਾਲ ਸੰਬੰਧਿਤ ਗਰੁੱਪਸ ਨੇ ਉਹ ਕੈਨੇਡਾ ਦੇ ਵਿੱਚ ਫੈਲਾ ਰਹੇ ਨੇ। ਇਹਨਾਂ ਨੇ ਇਹ ਆਖਿਆ ਕਿ ਰਸ਼ੀਆ ਅਤੇ ਅਮਰੀਕਾ ਵੱਲੋਂ ਅਮਰੀਕਾ ਦੇ ਐਲਬਰਟਾ ਦੇ ਵਿੱਚ ਜਿਹੜਾ ਸੈਪਰੇਟਿਜ਼ਮ ਵਾਲੀ ਗੱਲ ਆ ਉਹਨੂੰ ਹਵਾ ਦੇਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜਿਹੜੇ ਰਸ਼ੀਆ ਵਾਲੇ ਨੇ ਉਹਨਾਂ ਦਾ ਤਰੀਕਾ ਕੀ ਆ, ਉਹ ਤਾਂ ਕਿਸੇ ਨਾ ਕਿਸੇ ਕੈਨੇਡੀਅਨ ਦੇ ਰਾਹੀਂ ਆਪਣੀ ਜਿਹੜੀ ਪੋਸਟ ਹੈ ਅਜਿਹੀ ਸ਼ੇਅਰ ਕਰਾਉਂਦੇ ਆ। ਜਦ ਤੁਸੀਂ ਦੇਖਦੇ ਹੋ ਵੀ ਕੋਈ ਪੋਸਟ ਸ਼ੇਅਰ ਹੋਈ ਆ ਉਹ ਕਿਸੇ ਕੈਨੇਡੀਅਨ ਨੇ ਕੀਤੀ ਆ, ਤਾਂ ਉਹਦਾ ਪ੍ਰਭਾਵ ਹੈ ਜਿਹੜਾ ਥੋੜ੍ਹਾ ਜ਼ਿਆਦਾ ਪੈਂਦਾ। ਸੋ ਰਸ਼ੀਅਨਸ ਤਾਂ ਅਜਿਹਾ ਕਰ ਰਹੇ ਨੇ, ਇਸ ਸਟੱਡੀ 'ਚੋਂ ਇਹ ਸਾਹਮਣੇ ਆਇਆ। ਜਿਹੜੇ US ਐਕਟੀਵਿਟੀ ਆ ਉਹਦੇ 'ਚ ਕੀ ਆ ਕਿ ਜਿਹੜੇ ਕੋਈ ਪ੍ਰੋਮੀਨੈਂਟ ਇਨਫਲੂਐਂਸਰ ਨੇ ਅਮਰੀਕਾ ਦੇ, ਪੋਡਕਾਸਟਰਸ ਨੇ ਜਾਂ ਕਈ ਵੈਬਸਾਈਟਸ ਨੇ, ਉਹ ਸ਼ਰੇਆਮ ਓਪਨਲੀ ਐਲਬਰਟਾ ਦੇ ਸੈਪਰੇਟਿਜ਼ਮ ਨੂੰ ਪ੍ਰਮੋਟ ਕਰ ਰਹੀਆਂ ਨੇ। ਜਿਹੜਾ ਵੈਸੇ ਇਹ ਜਿਹੜਾ ਪ੍ਰੋਜੈਕਟ ਹੈ ਸਾਈਫਰ AI, ਇਹ ਓਰਿਜਨਲੀ ਇਸ ਲਈ ਤਿਆਰ ਕੀਤਾ ਸੀ ਯੂਨੀਵਰਸਿਟੀ ਆਫ ਰਜਾਈਨਾ ਅਤੇ ਯੂਨੀਵਰਸਿਟੀ ਆਫ ਐਲਬਰਟਾ ਨੇ, ਕਿ ਰਸ਼ੀਆ ਨੇ ਜਦੋਂ ਯੂਕਰੇਨ ਦੇ ਉੱਪਰ ਹਮਲਾ ਕੀਤਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਪਣੇ ਯੂਕਰੇਨ ਇਨਵੇਜ਼ਨ ਦੇ ਸੰਬੰਧੀ ਕੈਨੇਡਾ 'ਚੋਂ ਕਿਹੋ ਜਿਹਾ ਕੋਈ ਡਿਸਇਨਫੋਰਮੇਸ਼ਨ ਫੈਲਾਉਣ ਦੀ ਕੋਸ਼ਿਸ਼ ਸੋਸ਼ਲ ਮੀਡੀਆ ਰਾਹੀਂ ਕਰ ਰਹੇ ਸੀ, ਉਹਨੂੰ ਟਰੈਕ ਕਰਨ ਦੇ ਵਾਸਤੇ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਪਰ ਜਿਹੜੇ ਇਹਨਾਂ ਨੇ ਆਹ ਦੋ ਰਿਪੋਰਟਾਂ ਬਣਾਈਆਂ ਨੇ, 17 ਜੁਲਾਈ ਤੋਂ ਲੈ ਕੇ 30 ਜੁਲਾਈ ਦੇ ਵਿਚਕਾਰ ਇਹਨਾਂ ਨੇ 149 ਆਈਟਮਸ ਆਈਡੈਂਟੀਫਾਈ ਕੀਤੀਆਂ ਔਨਲਾਈਨ, ਜਿਨ੍ਹਾਂ ਦੇ ਵਿੱਚੋਂ ਲਗਭਗ 80% ਰਸ਼ੀਆ ਨਾਲ ਲਿੰਕਡ ਸੀ ਅਤੇ ਇਹਦੇ ਵਿੱਚ ਐਲਬਰਟਾ ਦੇ ਸੈਪਰੇਟਿਜ਼ਮ ਵਾਲੇ ਸੈਂਟੀਮੈਂਟ ਨੂੰ ਹੋਰ ਜ਼ਿਆਦਾ ਕਹਿ ਲਓ ਇਨਕਰੇਜ ਕਰਨ ਵਾਲੀਆਂ ਗੱਲਾਂ ਸੀਗੀਆਂ। ਜਿਹੜਾ ਰਸ਼ੀਆ ਵਾਲਾ ਅਟੈਕ ਆ, ਜਿਹੜਾ ਕਹਿ ਲਓ ਰਸ਼ੀਆ ਦੀ ਜਿਹੜੀ ਸਟ੍ਰੈਟਜੀ ਆ ਇਸ ਮਾਮਲੇ 'ਚ, ਉਹ ਕੀ ਆ, ਉਹ ਮੈਸੇਜ ਇਹ ਕਰਦੇ ਨੇ ਕਿ ਦੇਖੋ ਅਮਰੀਕਾ ਨੇ ਤੁਹਾਡੇ 'ਤੇ ਟੈਰਿਫ ਲਾ ਤੇ, ਅਫੋਰਡੇਬਿਲਿਟੀ ਅਤੇ ਇਨਵੈਸਟਮੈਂਟ ਦਾ ਇੱਕ ਬਹੁਤ ਵੱਡਾ ਇੱਕ ਖਤਰਾ ਬਣਿਆ ਹੋਇਆ ਕਿ ਚੀਜ਼ਾਂ ਇੱਥੇ ਮਹਿੰਗੀਆਂ ਇੰਨੀਆਂ ਨੇ ਟੈਰਿਫਸ ਕਰਕੇ, ਨਾ ਕੋਈ ਇੱਥੇ ਅਮਰੀਕਾ ਨਾ ਕੋਈ ਕੈਨੇਡਾ ਦੇ ਵਿੱਚ ਇਨਵੈਸਟ ਕਰ ਰਿਹਾ। ਕੈਨੇਡਾ ਵੀ ਨਹੀਂ, ਉਹ ਸਪੈਸੀਫਿਕਲੀ ਅਲਬਰਟਾ ਦੀ ਗੱਲ ਕਰਦੇ ਆ ਕਿ ਅਲਬਰਟਾ ਦੇ ਵਿੱਚੋਂ ਇਨਵੈਸਟਮੈਂਟ ਵੀ ਜਾਂਦੀ ਲੱਗਣੀ ਆ, ਕਿ ਕੈਨੇਡਾ ਦਾ ਹਿੱਸਾ ਹੋਣ ਕਰਕੇ ਅਲਬਰਟਾ ਨੂੰ ਸਜ਼ਾ ਮਿਲ ਰਹੀ ਆ। ਰਸ਼ੀਆ ਵਾਲਿਆਂ ਦਾ ਤਰੀਕਾ ਇਹ ਕਾਰਵਾਈ ਤਾਂ ਇਹ ਆ, ਉਹ ਇੱਦਾਂ ਦੇ ਮੈਸੇਜਿਸ ਪਾ ਰਹੇ ਆ। ਅਮਰੀਕਾ ਦੇ ਵਿੱਚੋਂ ਜਿਹੜੇ ਕੁਝ ਪੋਡਕਾਸਟਰਸ ਨੇ ਜਾਂ ਟਰੰਪ ਦੇ ਸਮਰਥਕ ਨੇ, ਉਹ ਇਸ ਤਰ੍ਹਾਂ ਦਾ ਨੈਰੇਟਿਵ ਫਲੋਟ ਕਰ ਰਿਹਾ ਵੀ ਕੈਨੇਡਾ ਇੱਕ ਫੇਲਡ ਕੰਟਰੀ ਆ, ਕੈਨੇਡਾ ਤਾਂ ਹੁਣ ਨਾਕਾਮ ਹੋ ਚੁੱਕਿਆ ਮੁਲਕ ਹੈ ਅਤੇ ਐਲਬਰਟਾ ਦੇ ਕੋਲ ਹੋਰ ਕੋਈ ਚੋਇਸ ਨਹੀਂ, ਤੁਸੀਂ ਤਾਂ ਸਿੱਧਾ ਅਮਰੀਕਾ ਨਾਲ ਰਲ ਜਾਓ, ਬਸ ਫਿਰ ਤੁਹਾਡੇ ਬਾਰੇ ਨੇ ਆ ਰਹੇ ਆ ਕਿ ਅਸੀਂ ਤਾਂ ਬਹੁਤ ਸਿੱਧੇ ਸਿੱਧੇ ਪਾਰਟਨਰ ਬਣਦੇ ਹਾਂ ਆਪਸ 'ਚ। ਜਿਹੜੀਆਂ ਪੋਸਟਸ ਅਗਸਤ ਦੇ ਪਹਿਲੇ ਦੋ ਹਫ਼ਤਿਆਂ ਦੇ ਵਿੱਚ ਆਈਆਂ, ਉਹਦੇ ਵਿੱਚ ਵੀ ਤਕਰੀਬਨ 147 ਐਗਜ਼ਾਮਪਲ ਸੀਗੇ ਔਫ ਫੋਰਨ ਰਿਲੇਟਡ ਡਿਸਇਨਫੋਰਮੇਸ਼ਨ, ਉਹਨਾਂ ਦੇ ਵਿੱਚੋਂ ਵੀ ਤਕਰੀਬਨ 80% ਅਮਰੀਕਾ ਦੇ ਨਾਲ ਲਿੰਕਡ ਸਨ। ਹੁਣ ਇਹ ਨਾ ਭੁੱਲੀਏ, ਐਲਬਰਟਾ ਦੇ ਵਿੱਚ ਜਿਹੜੇ ਸੈਪਰੇਟਿਸਟ ਲੀਡਰ ਨੇ, ਉਹਨਾਂ ਨੇ ਆਪ ਇਹ ਗੱਲ ਪਿਛਲੇ ਦਿਨ ਹੀ ਮੰਨੀ ਸੀ ਕਿ ਉਹ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ 3 ਜਣਿਆਂ ਨੂੰ 3 ਵਾਰੀ ਮੀਟਿੰਗਸ ਕਰਕੇ ਆਏ ਆ ਓਫੀਸ਼ੀਅਲਸ ਦੇ ਨਾਲ ਔਨ 3 ਡਿਫਰੈਂਟ ਓਕੇਜ਼ਨਸ, ਅਤੇ ਅਮਰੀਕਾ ਦੇ ਟ੍ਰੈਜਰੀ ਸੈਕਟਰੀ ਸਕੌਟ ਬੈਸੈਂਟ, ਉਹਨਾਂ ਨੇ ਉਹਨਾਂ ਨੂੰ ਜਦੋਂ ਇਸ ਸਾਲ ਪੁੱਛਿਆ ਗਿਆ ਸੀ ਐਲਬਰਟਾ ਬਾਰੇ, ਤਾਂ ਉਹਨਾਂ ਨੇ ਕਿਹਾ ਸੀ ਕਿ ਹਾਂ ਮੈਂ ਅਫਵਾਹ ਸੁਣੀ ਹੈ ਕਿ ਉੱਥੇ ਰੈਫਰੈਂਡਮ ਹੋਣਾ। ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਐਲਬਰਟਾ ਅਤੇ ਅਮਰੀਕਾ ਦਾ ਇੱਕ ਕੁਦਰਤੀ ਪਾਰਟਨਰ ਹੈ, ਨੈਚੁਰਲ ਪਾਰਟਨਰ ਹੈ। ਸੋ ਜਿਹੜਾ ਇਹ ਐਲਬਰਟਾ ਦੇ ਵਿੱਚ ਆ ਸੈਪਰੇਟਿਸਟ ਸੈਂਟੀਮੈਂਟ ਹੈ, ਇਹ ਵੀ ਇੱਕ ਬਹੁਤ ਕੰਸਰਨਿੰਗ ਸਥਿਤੀ ਹੈ, ਅਤੇ ਉਹਦੇ ਵਿੱਚ ਕਿਸ ਤਰ੍ਹਾਂ ਉਹਨੂੰ ਇਨਫਲੂਐਂਸ ਕਰਨ ਦੀ ਨੈਰੇਟਿਵ ਨੂੰ ਇਨਫਲੂਐਂਸ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਇਹ ਉਹਦੀਆਂ ਕੁਝ ਐਗਜ਼ਾਮਪਲਸ ਨੇ, ਉਹਦੀਆਂ ਕੁਝ ਪ੍ਰਤੱਖ ਐਗਜ਼ਾਮਪਲਸ ਨੇ। ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ, ਇੱਕ ਮੈਸੇਜ ਦੀਪ ਜੀ ਦਾ ਆਇਆ, ਇਹ ਵੀ ਇੱਕ ਇੰਪੋਰਟੈਂਟ ਗੱਲ ਹਾਈਲਾਈਟ ਕਰ ਰਹੇ ਆ। ਹਾਕੀ ਨਾਈਟ ਇਨ ਕੈਨੇਡਾ, ਜਿਹੜੀ ਕਿ ਰੋਜਰਸ ਵੱਲੋਂ ਜਿਹੜੇ ਆਈਸ ਹਾਕੀ ਦੇ ਮੈਚ ਸੀਗੇ ਉਹ ਪੰਜਾਬੀ ਦੇ ਵਿੱਚ ਉਹਨਾਂ ਦੀ ਬ੍ਰੌਡਕਾਸਟ ਕੀਤੀ ਜਾਂਦੀ ਸੀ, ਅਤੇ ਇਹ ਸਿਲਸਿਲਾ 2008 ਦੇ ਵਿੱਚ ਸ਼ੁਰੂ ਹੋਇਆ ਸੀ ਇਹ ਬ੍ਰੌਡਕਾਸਟ। ਪ੍ਰਾਈਮਰੀਲੀ ਪਹਿਲਾਂ ਇਹ ਓਮਨੀ ਟੀਵੀ 'ਤੇ ਹੀ ਜਿਹੜੀ ਪੰਜਾਬੀ ਬ੍ਰੌਡਕਾਸਟ ਆ ਉਹ ਕੀਤੀ ਜਾਂਦੀ ਸੀ, ਫਿਰ ਉਸ ਤੋਂ ਬਾਅਦ ਸਪੋਰਟਸਨੈੱਟ ਦੇ ਨਾਲ ਪਾਰਟਨਰਸ਼ਿਪ ਹੋਈ, ਉਹਦੇ ਰਾਹੀਂ ਇਸ ਬ੍ਰੌਡਕਾਸਟ ਚੱਲਦਾ ਰਿਹਾ। ਲਗਭਗ 18 ਸਾਲ ਤੋਂ ਹਾਕੀ ਨਾਈਟ ਇਨ ਕੈਨੇਡਾ ਨੇ ਇੱਕ ਬੜੀ ਇੰਪੋਰਟੈਂਟ ਇੱਕ ਕਲਚਰਲ ਭੂਮਿਕਾ ਨਿਭਾਈ ਆ, ਪਰ ਸ਼ੁੱਕਰਵਾਰ ਨੂੰ ਰੋਜਰ ਸਪੋਰਟਸਨੈੱਟ ਵੱਲੋਂ ਇਹ ਅਨਾਊਂਸ ਕੀਤਾ ਗਿਆ ਹੈ ਕਿ ਹਾਕੀ ਨਾਈਟ ਇਨ ਕੈਨੇਡਾ ਦਾ ਪੰਜਾਬੀ ਐਡੀਸ਼ਨ ਉਹ ਹੁਣ ਵਾਪਸ ਨਹੀਂ ਆਏਗਾ, ਉਸਨੂੰ ਖਤਮ ਕਰ ਦਿੱਤਾ ਗਿਆ ਹੈ। ਰੋਜਰਸ ਨੇ ਆਲਰੇਡੀ ਕਾਫੀ ਵੱਡੀਆਂ ਤਬਦੀਲੀਆਂ ਕੁਝ ਮੀਡੀਆ ਲੈਂਡਸਕੇਪ 'ਚ ਕੀਤੀਆਂ। 11:30 'ਤੇ ਜਿਹੜਾ ਨਿਊਜ਼ ਵਾਲਾ ਸਟੇਸ਼ਨ ਚੱਲਦਾ ਸੀ ਉਹ ਵੀ ਪਿਛਲੇ ਮਹੀਨਿਆਂ ਦੌਰਾਨ ਬੰਦ ਕਰ ਦਿੱਤਾ ਗਿਆ, ਡੈਡ ਏਅਰ ਆ ਉੱਥੇ ਹੁਣ 11:30। ਬਹੁਤ ਸਾਰੇ ਲੋਕ ਜਦੋਂ ਕੈਨੇਡਾ ਦੇ ਵਿੱਚ ਉਤਰੇ, ਜਿਹੜੇ ਕਈ ਸਪੈਸ਼ਲੀ 90s ਦੇ ਵਿੱਚ ਆਏ ਜਾਂ 2000s ਦੇ ਵਿੱਚ ਆਏ, ਉਹ ਨਿਊਜ਼ 11:30 ਦੇ ਉੱਪਰ ਬੜਾ ਡਿਪੈਂਡ ਕਰਦੇ ਹੁੰਦੇ ਸੀ। ਉਹ ਤੋਂ ਬਾਅਦ ਚਲੋ ਹੁਣ ਕਾਫੀ ਤਬਦੀਲੀਆਂ ਆ ਗਈਆਂ ਨੇ, ਹੁਣ ਤਾਂ ਪੰਜਾਬੀ ਦੇ ਜਿਹੜੇ ਬ੍ਰੌਡਕਾਸਟਿੰਗ ਅਦਾਰੇ ਨੇ ਉਹ ਫੰਕਸ਼ਨ ਕਰ ਰਹੇ ਆ, ਹੋਰਨਾਂ ਭਾਸ਼ਾਵਾਂ ਦੇ ਵਿੱਚ ਜਿਹੜੇ ਨਵੇਂ ਇਮੀਗ੍ਰੈਂਟਸ ਆਉਂਦੇ ਆ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਆ। ਸੋਸ਼ਲ ਮੀਡੀਆ ਨੇ ਬੜੀ ਤਬਦੀਲੀ ਲੈ ਆਉਂਦੀ ਆ, ਅਤੇ ਸ਼ਾਇਦ ਸੋਸ਼ਲ ਮੀਡੀਆ ਦੀ ਤਬਦੀਲੀ ਹੀ ਕਾਰਨ ਆ ਕਿ ਰੋਜਰਸ ਨੇ ਆਪਣੀ ਓਫੀਸ਼ੀਅਲ ਸਟੇਟਮੈਂਟ ਦੇ ਵਿੱਚ ਗੱਲ ਇਹ ਆਖੀ ਆ ਕਿ ਹੁਣ ਵਿਊਅਰਸ਼ਿਪ ਓਨੀ ਨਹੀਂ ਰਹੀ, ਕਹਿੰਦੇ ਸਾਨੂੰ ਬੜਾ ਔਖਾ ਰਿਹਾ ਡਿਸੀਜਨ ਇਹ ਕਰਨਾ, ਪਰ ਇਕਨੋਮਿਕ ਕੰਡੀਸ਼ਨਸ ਹੁਣ ਤਬਦੀਲ ਹੋ ਰਹੀਆਂ ਨੇ ਅਤੇ ਦਰਸ਼ਕਾਂ ਦੀਆਂ ਆਦਤਾਂ ਬਦਲ ਰਹੀਆਂ ਨੇ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਆਡੀਅੰਸ ਦਾ ਹੁਣ ਲੈਵਲ ਓਨਾ ਨਹੀਂ ਆ ਕਿ ਅਸੀਂ ਇਸ ਪ੍ਰੋਗਰਾਮ ਦੀ ਪ੍ਰੋਡਕਸ਼ਨ ਨੂੰ ਲੌਂਗ ਟਰਮ ਸਸਟੇਨ ਕਰ ਸਕੀਏ। ਸੋ ਜਿਹੜੀਆਂ ਇੱਕ ਬਹੁਤ ਵੱਡੀਆਂ ਕੁਝ ਪ੍ਰਾਪਤੀਆਂ ਸੀਗੀਆਂ ਨਾ ਇਹ ਬ੍ਰੌਡਕਾਸਟਿੰਗ ਦੀਆਂ ਕਿ ਪੰਜਾਬੀ ਦੇ ਤੋਂ ਕੈਨੇਡਾ ਦੇ ਵਿੱਚ ਵੈਸੇ ਜਿਹੜੀ ਨੈਸ਼ਨਲ ਗੇਮ ਆ ਉਹ ਲਕਰੋਸ ਆ, ਪਰ ਕੈਨੇਡਾ ਦੇ ਵਿੱਚ ਜਿਹੜੀ ਗੇਮ ਸਭ ਤੋਂ ਵੱਧ ਫੋਲੋ ਕੀਤੀ ਜਾਂਦੀ ਆ ਆਈਸ ਹਾਕੀ, ਉਹਦੀ ਜਿਹੜੀ ਉਹ ਪੰਜਾਬੀ ਦੀ ਕਮੈਂਟਰੀ ਹੁੰਦੀ ਸੀ, ਉਹ ਕਈ ਜਿਹੜੇ ਪਰਿਵਾਰ ਸੀ ਉਹ ਆਪਸ 'ਚ ਜੁੜ ਕੇ ਉਹਨੂੰ ਵੇਖਦੇ ਸੀ। ਚਲੋ ਅਗਲਿਆਂ ਦਾ ਬਿਜ਼ਨਸ ਡਿਸੀਜਨ ਆ, ਪਰ ਇਹਦੇ ਨਾਲ ਜੁੜੀ ਜਿਹੜੀ ਇੱਕ ਹੋਰ ਗੱਲ ਸਾਹਮਣੇ ਆਈ ਆ ਜਿਹਦਾ ਔਨ ਅ ਵਾਈਡਰ ਐਂਗਲ ਇਹ ਕਈ ਹੋਰ ਚੀਜ਼ਾਂ ਦੇ ਨਾਲ ਵੀ ਜੁੜਦੀ ਆ, ਉਸ ਵਿਸ਼ੇ 'ਤੇ ਹੁਣ ਆਪਾਂ ਕਰਨ ਲੱਗੇ ਹਾਂ ਓਪਨ ਲਾਈਨ। ਅਤੇ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ। ਜਦੋਂ ਆਹ ਮੈਸੇਜ ਸੋਸ਼ਲ ਮੀਡੀਆ 'ਤੇ ਫਰਾਈਡੇ ਨੂੰ ਸਰਕੂਲੇਟ ਹੋਣਾ ਸ਼ੁਰੂ ਹੁੰਦਾ ਕਿ ਹੋਕੀ ਨਾਈਟ ਇਨ ਕੈਨੇਡਾ ਦਾ ਪੰਜਾਬੀ ਐਡੀਸ਼ਨ ਹੁਣ ਰੋਜਰਸ ਨੇ ਸਪੋਰਟਸਨੈੱਟ ਨੇ ਬੰਦ ਕਰ ਦੇਣਾ, ਨਹੀਂ ਚੱਲੇਗਾ ਹੁਣ। ਉਹ ਤੋਂ ਬਾਅਦ ਨਾ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਇੱਕ ਅਜਿਹੀ ਹਵਾ ਵਗੀ ਹੋਈ ਹੈ ਕਿ ਜਿਹੜੀਆਂ ਟਿੱਪਣੀਆਂ ਆਉਂਦੀਆਂ ਸਪੈਸ਼ਲੀ ਆਪਣੇ ਭਾਈਚਾਰੇ ਨਾਲ ਰਿਲੇਟਡ, ਇਮੀਗ੍ਰੈਂਟਸ ਓਵਰਆਲ ਅਤੇ ਉਹਦੇ ਵਿੱਚੋਂ ਸਪੈਸੀਫਿਕਲੀ ਆਪਣੇ ਭਾਈਚਾਰੇ ਨਾਲ ਸੰਬੰਧਿਤ, ਉਹ ਬਹੁਤ ਚਿੰਤਾਜਨਕ ਟਿੱਪਣੀਆਂ ਨੇ। ਉਹ 'ਚੋਂ ਕਈਆਂ ਨੇ ਇਹ ਆਖਿਆ, ਕਹਿੰਦੇ ਚੰਗੀ ਗੱਲ ਹੈ ਜੇ ਕਿਸੇ ਨੇ ਹੋਕੀ ਵੇਖਣੀ ਹੈ ਤਾਂ ਉੱਦਾਂ ਵੇਖੋ ਜਿੱਦਾਂ ਅਸੀਂ ਬਾਕੀ ਕੈਨੇਡੀਅਨ ਵੇਖਦੇ ਹਾਂ। ਅਤੇ ਜਿਹੜੇ ਇਹ ਅਜਿਹੇ ਕਮੈਂਟਸ ਨੇ ਇਹ ਉਹਨਾਂ ਲੋਕਾਂ ਵੱਲੋਂ ਕੀਤੇ ਗਏ ਜਿਹਨਾਂ ਦੇ ਨੌਨ ਪੰਜਾਬੀ ਨੇਮਸ ਨੇ, ਜਿਹਨਾਂ ਦੇ ਅੰਗਰੇਜ਼ੀ ਨਾਂ ਨੇ ਬੇਸਿਕਲੀ, ਉਹਨਾਂ ਨੇ ਲਿਖਿਆ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਇਹਦੇ ਨਾਲ ਜੀ ਅਸਿਮੀਲੇਸ਼ਨ ਦੀ ਪ੍ਰੋਬਲਮ ਹੈ, ਸਗੋਂ ਇਹਦੇ ਨਾਲ ਤਾਂ ਅਸਿਮੀਲੇਸ਼ਨ ਵੱਧ ਰਹੀ ਸੀ। ਤੁਸੀਂ ਦੇਖੋ ਕਿ ਲੌਜਿਕ ਕਿੰਨਾ ਜ਼ਿਆਦਾ ਪੋਲਿਊਟ ਹੋ ਚੁੱਕਿਆ। ਲੌਜਿਕ ਤਾਂ ਕਈ ਵਾਰ ਲੱਗਦਾ ਵੀ ਹੈ ਹੀ ਨਹੀਂ, ਕਈ ਵਾਰੀ ਸਾਰੀ ਕਨਵਰਸੇਸ਼ਨ ਕਿੰਨੀ ਲੌਜਿਕ ਵੀ ਹੋਣੀ ਹੋ ਗਈ ਆ ਕਿ ਜੇ ਕਿਸੇ ਨੇ ਹੋਕੀ ਵੇਖਣੀ ਆ ਤਾਂ ਉਹਨਾਂ ਭਾਸ਼ਾਵਾਂ ਦੇ ਵਿੱਚ ਵੇਖੇ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਬਾਕੀ ਕੈਨੇਡੀਅਨਸ ਵੇਖਦੇ ਨੇ, ਅੰਗਰੇਜ਼ੀ ਅਤੇ ਫਰੈਂਚ। ਅੱਛਾ, ਫਿਰ ਕਿਸੇ ਨੇ ਇੱਕ ਕਈ ਸਿਆਣੇ ਵੀ ਹੈਗੇ ਨੇ ਵਿੱਚ, ਕਿਸੇ ਨੇ ਇਹ ਟਿੱਪਣੀ ਵੀ ਕੀਤੀ ਸੀ ਕਿ ਓਰੀਜਨਲੀ ਤਾਂ ਹੋਕੀ ਫਿਰ ਜਿਹੜੇ ਇੰਡੀਜਨਸ ਭਾਈਚਾਰਿਆਂ ਦੇ ਵਿਅਕਤੀ ਸੀ ਉਹ ਖੇਡਦੇ ਸੀ, ਉਹਨਾਂ ਦੀ ਤਾਂ ਕਮੈਂਟਰੀ ਵੀ ਜੇ ਹੁੰਦੀ ਤਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਹੋਣੀ ਸੀ, ਫਿਰ ਤਾਂ ਅੰਗਰੇਜ਼ੀ ਅਤੇ ਫਰੈਂਚ ਵੀ ਨਾ ਕਰੋ, ਫਿਰ ਤਾਂ ਉਸ ਹਿਸਾਬ ਦੀ ਹੋਕੀ ਖੇਡੀ ਜਾਵੇ ਅਤੇ ਉਸ ਤਰੀਕੇ ਦੀ ਕਮੈਂਟਰੀ ਹੋਵੇ ਜਿਹੜੀ ਕਿ ਇੰਡੀਜਨਸ ਲੈਂਗੁਏਜ ਦੀ ਸੀ। ਪਰ ਜਿਹੜਾ ਇਹ ਤਰਕ ਵਿਤਰਕ ਹੈ ਨਾ, ਇਹ ਡੇਂਜਰਸ ਬਹੁਤ ਆ। ਇੱਕ ਹੋਰ ਤਸਵੀਰ ਜਿਹੜੀ ਸੋਸ਼ਲ ਮੀਡੀਆ 'ਤੇ ਪਿਛਲੇ ਓਵਰ ਦਾ ਵੀਕਐਂਡ ਕਾਫੀ ਚੱਲੀ ਹੈ ਐਂਡ ਬੜੀ ਅਨਫੋਰਚੁਨੇਟ ਗੱਲ ਆ, ਉਹ ਇੱਕ ਵਿਚਾਰਾ ਮੁੰਡਾ ਆਪਣਾ ਸਿੰਘ ਪੰਜਾਬੀ ਮੁੰਡਾ, ਟਿਮ ਹੋਟਨਸ ਦੀ ਉਹਨੇ ਟੀ ਸ਼ਰਟ ਪਾਈ ਆ, ਟਿਮ ਹੋਟਨਸ ਦੀ ਵਰਦੀ ਪਾਈ ਹੋਈ ਆ, ਉਹ ਥੱਕ ਗਿਆ ਹੋਣਾ ਕਿਤੇ, ਉਹ ਕੰਮ ਕਰਦਾ ਉੱਥੇ ਉਹਦੀ ਬ੍ਰੇਕ ਹੋਣੀ, ਟਿਮ ਹੋਟਨਸ ਦੇ ਵਿੱਚ ਹੀ ਉੱਥੇ ਉਹ ਸੌਂ ਗਿਆ। ਉਹ ਤੋਂ ਗਲਤੀ ਕੀ ਹੋ ਗਈ ਕਿ ਟਿਮ ਹੋਟਨਸ ਦੇ ਵਿੱਚ ਕੀ ਆ, ਕਈ ਲੋਕੇਸ਼ਨਸ ਦੇ ਵਿੱਚ ਸੋਫੇ ਲੱਗੇ ਹੁੰਦੇ ਆ ਨਾਲ, ਜਿੱਥੇ ਫਾਇਰ ਪਲੇਸ ਜੀ ਹੁੰਦੀ ਆ, ਜਿੱਥੇ ਉਹ ਬ੍ਰਿਕ ਵਰਕ ਵਾਲੀ ਜਿਹਦੀ ਵਾਲ ਜਿਹੀ ਹੁੰਦੀ ਆ, ਉਹਦੇ ਮੂਹਰੇ ਟੇਬਲ ਪਿਆ ਹੁੰਦਾ ਨਾ ਸਿਟਿੰਗ ਏਰੀਆ ਜਿਹਾ, ਉਹ ਕਿਤੇ ਉੱਥੇ ਬੈਠਾ, ਉਹਨੇ ਟੇਬਲ 'ਤੇ ਪੈਰ ਰੱਖ ਲਏ ਅਤੇ ਕੰਧ ਨਾਲ ਸਿਰ ਲਾ ਕੇ ਢਾਹ ਲਾ ਕੇ ਉਹ ਸੌਂ ਗਿਆ ਥੋੜ੍ਹੀ ਦੇਰ। ਸੋਸ਼ਲ ਮੀਡੀਆ 'ਤੇ ਜਿੰਨੀ ਜ਼ਿਆਦਾ ਉਸ ਚੀਜ਼ ਦੀ ਟ੍ਰੋਲਿੰਗ ਹੋ ਰਹੀ ਆ, ਇਟਸ ਜਸਟ ਵੈਰੀ ਕੰਸਰਨਿੰਗ ਟੂ ਸੀ। ਸੋ ਜੋ ਗੱਲਾਂ ਪਿਛਲੇ ਸਮੇਂ ਤੋਂ ਹੋ ਰਹੀਆਂ ਨੇ ਨਾ ਕਿ ਆਪਣੇ ਭਾਈਚਾਰੇ ਖਿਲਾਫ ਜਿਹੜੀ ਨਫ਼ਰਤ ਆ ਉਹ ਵੱਧਦੀ ਜਾ ਰਹੀ ਹੈ, ਸੋਸ਼ਲ ਮੀਡੀਆ ਨੈਰੇਟਿਵ ਦੇ ਵਿੱਚ ਉਹ ਚੀਜ਼ ਕਾਫੀ ਜ਼ਿਆਦਾ ਕੰਸਰਨ ਪੈਦਾ ਕਰ ਰਹੀ ਆ, ਉਹ ਸੱਚਮੁੱਚ ਬਹੁਤ ਵੱਡਾ ਕੰਸਰਨ ਹੈ। ਅਤੇ ਜਿਹੜਾ ਇਹ ਐਕਸਟੋਰਸ਼ਨ ਵਾਲਾ ਕੰਮ ਚੱਲਿਆ ਉਹਨੇ ਉਸ ਚੀਜ਼ ਨੂੰ ਹੋਰ ਜ਼ਿਆਦਾ ਹਵਾ ਦੇ ਦਿੱਤੀ ਆ। ਜਿਸ ਤਰ੍ਹਾਂ ਦਾ ਕ੍ਰਾਈਮ ਰੇਟ ਦੇ ਵਿੱਚ ਵਾਧਾ ਹੋਇਆ ਅਤੇ ਜਦੋਂ ਕਦੇ ਉਹ ਨਾਮ ਛਪਦੇ ਆ, ਪਬਲਿਸ਼ ਹੁੰਦੇ ਆ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਉਹ ਪੰਜਾਬੀ ਨਾਵਾਂ ਵਾਲੇ ਹੀ ਬੰਦੇ ਆ, ਪਰ ਜਦੋਂ ਕਦੇ ਕਿਸੇ ਮੇਜਰ ਕ੍ਰਾਈਮ ਦੀ ਰਿਪੋਰਟ ਆਉਂਦੀ ਆ, ਗ੍ਰੇਟਰ ਟੋਰੋਂਟੋ ਏਰੀਆ 'ਚ ਕਿਤੇ ਸਟੋਰ 'ਚੋਂ ਮੱਖਣ ਚੋਰੀ ਕਰਦੇ ਫੜੇ ਜਾਂਦੇ ਆ, ਕਿਤੋਂ ਲਿਕਰ ਸਟੋਰ 'ਚੋਂ ਸ਼ਰਾਬ ਚੋਰੀ ਕਰਕੇ ਭੱਜਦਾ ਬੰਦਾ ਟੱਕਰ ਮਾਰ ਕੇ ਇੱਕ ਪਰਿਵਾਰ ਦੇ ਜੀਆਂ ਦਾ ਦੀ ਜਾਨ ਲੈ ਲੈਂਦਾ, ਜਦੋਂ ਉਹਨਾਂ ਦੇ ਵਿੱਚੋਂ ਸਾਰੇ ਨਾਮ ਪੰਜਾਬੀ ਨਿਕਲਦੇ ਆ, ਤਾਂ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਰੇਸਿਜ਼ਮ ਆ ਜਾਂ ਜਿਹੜਾ ਇਹ ਔਨ ਏਅਰ ਇੱਕ ਨਫ਼ਰਤ ਦਾ ਜੀ ਹਨੇਰੀ ਵਗੀ ਹੋਈ ਆ, ਉਹ ਹੋਰ ਜ਼ਿਆਦਾ ਵੱਧ ਜਾਂਦੀ ਆ। ਜਿਹੜੇ ਹੁਣ ਇਸ ਤਰ੍ਹਾਂ ਦੇ ਗਰੁੱਪਸ ਨੇ, ਇੱਕ ਉਹ ਸੈਕਿੰਡ ਸੰਨਜ਼ ਨਾਮ ਦਾ ਗਰੁੱਪ ਆ ਜਿਹਨੇ ਪਿਛਲੇ ਦਿਨੀ ਅਲਬਰਟਾ ਦੇ ਇੱਕ ਪਿੰਡ ਦੇ ਵਿੱਚ ਮੀਟਿੰਗ ਕੀਤੀ ਆ, ਜਿਹਦੇ ਵਿੱਚ ਸਾਬਕਾ ਕਈ ਪੁਲਿਸ ਦੇ ਅਫਸਰ ਨੇ, ਕਈ ਮਿਲਟਰੀ ਵਾਲੇ ਬੰਦੇ ਨੇ, ਉਹ ਉਸ ਗਰੁੱਪ ਦਾ ਹਿੱਸਾ ਨੇ। ਅਤੇ ਉਹਨਾਂ ਦਾ ਮਕਸਦ ਕੀ ਹੈ? ਰੀ ਇਮੀਗ੍ਰੇਸ਼ਨ, ਕਿ ਜਿਹੜੇ ਬੰਦੇ ਇੱਥੇ ਬਾਹਰੋਂ ਆਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਅਤੇ ਉਹ 'ਤੇ ਈਵਨ ਕੰਬੈਟ ਸਟਾਈਲ ਤਿਆਰੀਆਂ ਵੀ ਕਰ ਰਹੇ ਆ। ਸੋ ਇਹ ਜਿਹੜੇ ਪਾਸੇ ਨੂੰ ਕਹਾਣੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਕੰਸਰਨਿੰਗ ਆ। ਅਤੇ ਅਜਿਹੇ ਵਿੱਚ ਅਕਸਰ ਦੇਖੋ ਗੱਲ ਇਹ ਹੋ ਜਾਂਦੀ ਆ ਕਿ ਵੀ ਨੈਗੇਟਿਵ ਗੱਲਾਂ ਤਾਂ ਸਾਰੇ ਹੀ ਕਰਦੇ ਆ, ਆਪਣੇ ਬੰਦੇ ਕਿਉਂ ਹਾਈਲਾਈਟ ਹੁੰਦੇ ਆ, ਅਸੀਂ ਇੰਨਾ ਬੋਝ ਕੇ ਕਿਉਂ ਰਹੀਏ। ਸਿਆਣਪ ਇਹਦੇ ਵਿੱਚ ਹੀ ਆ ਕਿ ਜਦੋਂ ਸਾਨੂੰ ਪਤਾ ਕਿ ਅਸੀਂ ਕਿਸੇ ਇੱਕ ਪਰਟੀਕੁਲਰ ਟਾਰਗੇਟ 'ਤੇ ਹੈਗੇ ਹਾਂ ਤਾਂ ਉਸ ਸਮੇਂ ਹੋਰ ਜ਼ਿਆਦਾ ਸੰਭਲ ਕੇ ਚੱਲੀਏ, ਉਸ ਸਮੇਂ ਆਪਣੇ ਜਿਹੜੇ ਤੌਰ ਤਰੀਕੇ ਨੇ ਉਹਨਾਂ ਨੂੰ ਹੋਰ ਸੰਵਾਰ ਲਿਆ ਜਾਵੇ, ਨਿਖਾਰ ਲਿਆ ਜਾਵੇ। ਚੰਗੇ ਬੰਦੇ ਵੀ ਹੈਗੇ ਨੇ, ਪਰ ਅੱਜ ਕੱਲ੍ਹ ਦੀ ਦੁਨੀਆ ਦੀ ਇੱਕ ਟ੍ਰੈਜਡੀ ਇਹ ਆ ਕਿ ਚੰਗੇ ਬੰਦੇ ਮੂਰਖਾਂ ਮੂਹਰੇ, ਬੇਵਕੂਫਾਂ ਮੂਹਰੇ ਚੁੱਪ ਕਰ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿਸ ਤਰ੍ਹਾਂ ਦਾ ਵਾਵਰੋਲਾ ਚੱਲਣਾ ਸੋਸ਼ਲ ਮੀਡੀਆ 'ਤੇ ਉਹਦੇ ਵਿੱਚ ਚੰਗੇ ਬੰਦੇ ਦੀ ਪੇਸ਼ ਚੱਲਦੀ ਕੋਈ ਨਹੀਂ।